ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭਾਵੀ ਕੇ ਭਾਵ ਅਭਾਵ ਯਥਾ ਨਾਰਮੋ ਤਿਨਮੋ ਨਭ ਕੋ ਸੁਮਨਾ ਮਦ ਕੇ ਭੋਗ ਕੇ ਮਧ ਰਮੋ ਗਤ ਰਾਗ ਭਰਮੇ ਅਨ ਉਤਰ ਨਾ। ਭਾਵੀ ਕੇ ਭਾਵ ਅਭਾਵ ਯਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੈਰਾਗ ਸ਼ਤਕ ਗ੍ਰੰਥ ਭਰਥਰੀ ਮਹਾਰਾਜ ਜੀ ਦਾ ਆਪਾਂ ਪੜ੍ਹ ਰਹੇ ਹਾਂ। 29 ਛੰਦ ਗੁਰੂ ਸਾਹਿਬ ਦੀ ਕਿਰਪਾ ਨਾਲ ਹੋ ਚੁੱਕੇ ਹੈ। ਗੁਰੂ ਮਹਾਰਾਜ ਦੀ ਕਿਰਪਾ ਨਾਲ ਆਪਾਂ ਵੈਰਾਗ ਸ਼ਤਕ ਪੜ੍ਹ ਵਿੱਚ ਆ ਰਹੇ ਹਾਂ। ਅੱਜ ਸਵਈਆ ਭਾਗ 30 ਛੰਦ ਪਹਿਲੇ ਅਧਿਆਏ ਦਾ ਪ੍ਰਾਰੰਭ ਕਰਾਂਗੇ, ਜਿਹਦੇ ਵਿੱਚ ਮਨ ਨੂੰ ਸਿੱਖਿਆ ਦੇ ਰਹੇ ਆ ਅਤੇ ਮਨ ਨੂੰ ਕਹਿ ਰਹੇ ਵੀ ਮਨ ਵੇਖ ਤੂੰ ਤਾਂ ਉਸ ਪਰਮਾਤਮਾ ਦੀ ਅੰਸ਼ ਹੈ। ਉਸ ਵਿੱਚ ਸਾਰਾ ਕੁਝ ਪਰਮਾਤਮਾ ਦੀ ਅੰਸ਼ ਹੀ ਹੈ, ਪਰ ਇੱਥੇ ਮਨ ਦਾ ਭਾਵ ਲੈ ਕੇ ਭਰਥਰੀ ਜੋਗੀ ਜੀ ਨੇ ਜਿਵੇਂ ਕਿਹਾ ਹੈ ਉਹਦੀ ਵਿਚਾਰ ਆਪਾਂ ਕਰਾਂਗੇ। ਆਓ ਪੜ੍ਹੀਏ ਸਵਈਆ ਭਾਵੀ ਕੇ ਭਾਵ ਅਭਾਵ ਯਥਾ। ਭਾਵੀ ਕਹੀਏ ਜਿਹੜਾ ਹੈ ਅੱਗੇ ਆਉਣ ਹੋਣ ਵਾਲਾ, ਅੱਗੇ ਆਉਣ ਵਾਲਾ ਸਮਾਂ, ਅੱਗੇ ਹੋਣ ਵਾਲਾ ਸਮਾਂ। ਭਾਵੀ ਜੋ ਹੋਣੀ ਹੈ, ਹੋਣਹਾਰ, ਭਾਵੀ ਦਾ ਅਰਥ ਹੋਣਹਾਰ ਹੀ ਹੁੰਦਾ, ਭਾਵ ਜੋ ਹੋਣਾ ਉਹ ਤਾਂ ਹੋਣਾ ਹੀ ਆ। ਅਤੇ ਅਸਲ ਵਿੱਚ ਇੱਥੇ ਭਾਵੀ ਦਾ ਅਰਥ ਆਪਾਂ ਇਹੋ ਕਹਿਣਾ ਵੀ ਜੋ ਅੱਗੇ ਆਉਣ ਵਾਲਾ ਸਮਾਂ, ਅਤੇ ਭਾਵ ਦਾ ਅਰਥ ਪਦਾਰਥ, ਅਭਾਵ ਦਾ ਅਰਥ ਅਣਹੋਣੀ, ਨਾ ਹੋਣੀ, ਠੀਕ ਹੈ ਜੀ। ਯਥਾ ਦਾ ਅਰਥ ਜਿਸ ਜਿਸ ਤਰ੍ਹਾਂ ਜਾਂ ਜੈਸੀ, ਹਾਂਜੀ। ਭਾਵੀ ਕੇ ਭਾਵ ਅਭਾਵ ਯਥਾ, ਵਿਸ਼ਰਾਮ ਇੱਥੇ ਲੱਗਣਾ ਵਾ, ਅਰਥ ਯਥਾ ਦਾ ਅਗਲੇ ਪਾਸੇ ਜਾਊਗਾ। ਕਹਿੰਦੇ ਵੀ ਜੋ ਭਾਵੀ ਅੱਗੇ ਹੋਣ ਵਾਲਾ ਸਮਾਂ ਜਾਂ ਅੱਗੇ ਆਉਣ ਵਾਲਾ ਸਮਾਂ ਆ, ਉਸ ਸਮੇਂ ਦੇ ਕੇ ਕਹੀਏ ਦੇ ਸਮੇਂ ਦੇ ਭਾਵ ਜੋ ਪਦਾਰਥ ਆ, ਭਾਵ ਦਾ ਅਰਥ ਕੀ ਪਦਾਰਥ ਆ, ਅਭਾਵ ਯਥਾ ਅਭਾਵ ਉਹ ਤਾਂ ਅਣਹੋਣੇ ਆ। ਭਾਵ ਜਿਹੜੇ ਅੱਗੇ ਆਉਣ ਵਾਲੇ ਸਮੇਂ ਦੇ ਪਦਾਰਥ ਆ ਉਹ ਅਣਹੋਣੇ ਆ, ਕਿਉਂਕਿ ਉਹ ਹਾਲੇ ਸਾਨੂੰ ਪ੍ਰਾਪਤ ਨਹੀਂ ਨਾ ਹੋਈ, ਇਸ ਕਰਕੇ ਉਹ ਅਣਹੋਣੇ ਆ, ਉਹ ਤਾਂ ਨਾ ਹੋਏ ਦੇ ਸਮਾਨ ਆ। ਅਤੇ ਨਾ ਰਮੋ ਤਿੰਨਮੋ ਨਭ ਕੋ ਸੁਮਨਾ। ਨਾ ਰਮੋ, ਰਮੋ ਦਾ ਅਰਥ ਲੱਗਣਾ, ਉਹਦੇ ਵਿੱਚ ਮਿਲਣਾ, ਉਹਦੇ ਵਿੱਚ ਘੁਲਣਾ। ਅਤੇ ਕਹਿੰਦੇ ਵੀ ਜੋ ਭਾਵੀ ਦੇ ਆਉਣ ਵਾਲੇ ਸਮੇਂ ਦੇ ਪਦਾਰਥ ਆ ਉਹਦੇ ਇਹ ਮਨਾ ਵੇਖ ਅਭਾਵ ਅਣਹੋਣੇ ਆ, ਨਾ ਹੋਏ ਦੀ ਸਮਾਨ ਆ। ਅਤੇ ਨਾ ਰਮੋ, ਨਾ ਤੂੰ ਰਮੋ ਕਹੀਏ ਲੱਗ, ਉਹਨਾਂ ਵਿੱਚ ਤੂੰ ਨਾ ਲੱਗ। ਤਿੰਨਮੋ, ਤਿੰਨਮੋ ਕਹੀਏ ਤਿੰਨ ਕਹੀਏ ਉਹਨਾਂ ਮੋ ਕਹੀਏ ਵਿੱਚ, ਉਹਨਾਂ ਵਿੱਚ ਤੂੰ ਨਾ ਰਮੋ, ਨਾ ਲੱਗ। ਨਭ ਕੋ ਸੁਮਨਾ, ਕਿਉਂਕਿ ਉਹ ਤਾਂ ਪਦਾਰਥ ਆਉਣ ਵਾਲੇ ਜਿਹੜੇ ਤੂੰ ਜਿਨ੍ਹਾਂ 'ਚ ਲੱਗਣ ਨੂੰ ਫਿਰਦਾ, ਅਤੇ ਇਸ ਤਰ੍ਹਾਂ ਵਾ ਯਥਾ ਕਹੀਏ ਜਿਸ ਤਰ੍ਹਾਂ ਨਭ ਕੋ ਆਕਾਸ਼ ਦੇ, ਸੁਮਨਾ ਕਹੀਏ, ਸੁਮਨਾ ਕਹੀਏ ਫੁੱਲ ਹੁੰਦੇ ਆ, ਆਕਾਸ਼ ਦੇ ਫੁੱਲ। ਅਤੇ ਉਹ ਆਕਾਸ਼ ਦੇ ਫੁੱਲ ਵੇਖੋ ਨਾ ਤਾਂ ਕਦੀ ਹੋਏ ਆ, ਅਤੇ ਇਸ ਤਰ੍ਹਾਂ ਜਿਵੇਂ ਆਕਾਸ਼ ਦੇ ਫੁੱਲ ਨਹੀਂ ਨਾ ਕਦੀ ਹੋਏ, ਇਸੇ ਤਰ੍ਹਾਂ ਆਉਣ ਵਾਲੇ ਪਦਾਰਥ ਉਹ ਵੀ ਕਦੀ ਆਪਣੇ ਨਹੀਂ ਹੋਏ, ਕਿਉਂਕਿ ਉਹ ਜੇ ਆਉਣ ਵਾਲਾ ਸਮਾਂ ਹੈ, ਜੋ ਪਿੱਛੇ ਬੀਤ ਗਿਆ ਅਤੇ ਆਉਣ ਵਾਲੇ ਦਾ ਖਿਆਲ ਮਤਲਬ ਨਹੀਂ ਕਰਨਾ, ਜੋ ਤੁਹਾਡੇ ਕੋਲ ਹੈ ਉਹਦਾ ਤੂੰ ਕਰੋ, ਇਹ ਵੀ ਅੱਗੇ ਆ ਰਿਹਾ ਹੈ। ਮਦ ਕੇ ਭੋਗ ਕੇ ਮਦ ਰਹੋ, ਅਤੇ ਇਸ ਕਰਕੇ ਤੂੰ ਕੀ ਕਰ, ਜਿਹੜੇ ਮਦ ਕੇ, ਮਦ ਕਹੀਏ ਵਿਚਕਾਰ, ਭਾਵ ਵਰਤਮਾਨ ਸਮਾਂ, ਮਦ ਦੇ ਜਿਹੜੇ ਭੋਗ ਆ ਨਾ, ਭਾਵ ਵਰਤਮਾਨ ਸਮੇਂ ਦੇ ਜਿਹੜੇ ਭੋਗ ਕਹੀਏ ਪਦਾਰਥ ਆ, ਭੋਗ ਵਿਲਾਸ ਆ, ਜੋ ਵਰਤਮਾਨ ਸਮੇਂ ਦੇ ਤੂੰ ਭੋਗ ਰਿਹਾ ਪਦਾਰਥ, ਉਹਨਾਂ ਦੇ ਮਦ ਰਮੋ, ਉਹਨਾਂ ਦੇ ਵਿੱਚ ਤੂੰ ਆਰਾਮ ਲੱਗ, ਲੱਗਾ ਰਹੋ। ਮਦ ਦਾ ਅਰਥ ਵਿੱਚ, ਰਮੋ ਦਾ ਅਰਥ ਲੱਗਾ, ਕੇ ਦਾ ਅਰਥ ਦੇ। ਮਦ ਕੇ ਭੋਗ ਕੇ, ਭਾਵ ਵਰਤਮਾਨ ਸਮੇਂ ਦੇ ਜਿਹੜੇ ਭੋਗ ਪਦਾਰਥ ਆ, ਉਹਨਾਂ ਭੋਗ ਪਦਾਰਥਾਂ ਦੀ ਤੂੰ ਮਦ ਕਹੀਏ ਵਿੱਚ ਰਮੋ ਕਹੀਏ ਲੱਗਾ ਰਹੋ। ਗਤ ਰਾਗ ਭਰਮੇ ਅਨ ਉਤਰ ਨਾ, ਪਾਠ ਅਤੇ ਅਨ ਉਤਰ ਨਾ, ਇਸ ਤਰ੍ਹਾਂ ਕਰਨਾ ਲਿਖਿਆ ਇਕੱਠਾ ਹੀ ਹੈ ਪਰ ਆਨ ਉੱਤਰ ਨਾ, ਇਸ ਤਰ੍ਹਾਂ ਸਮਝ ਲੈਣਾ। ਕਹਿੰਦੇ ਪਰ ਜਿਹੜਾ ਰਾਗ ਆ ਅਤੇ ਰਾਗ ਤੋਂ ਨਾਲ ਹੀ ਲੈ ਲੈਣਾ ਆਪਣੇ ਕੋਲੋਂ ਹੀ, ਰਾਗ ਤੋਂ ਤਾਂ ਉਲਟਾ ਦਵੈਖ ਹੁੰਦਾ। ਰਾਗ ਦਵੈਖ ਨੂੰ ਜਿਹੜਾ ਤੂੰ ਨਾ ਉਸ ਨੂੰ ਗਤ ਕਹੀਏ, ਨਾਸ ਕਰ ਅਤੇ ਭਰਾਵੇਂ ਭਰਮ ਨਾ, ਆਨ ਕਹੀਏ ਇੱਧਰ ਉੱਤਰ ਕਹੀਏ ਉੱਧਰ, ਇੱਧਰ ਉੱਧਰ ਨਾ ਤੂੰ ਜਿਹੜਾ ਭਰਮ ਭਰਮ ਨਾ ਕਰ, ਜਾਂ ਇੱਧਰ ਉੱਧਰ ਦੀ ਭਰਮੇ ਕਹੀਏ ਵਿਚਾਰ ਨਾ ਕਰ, ਭਰਮੇ ਦਾ ਅਰਥ ਵਿਚਾਰ, ਭਰਮੇ ਦਾ ਅਰਥ ਭਰਮਣ, ਠੀਕ ਆ। ਭਰਮਣਾ ਭਰਮਣਾ ਤੂੰ ਇੱਧਰ ਉੱਧਰ ਨਾ ਭਰਮ, ਰਾਗ ਦਵੈਸ਼ ਵਿੱਚ ਪੈ ਕੇ ਅਤੇ ਇੱਧਰ ਉੱਧਰ ਨਾ ਭਰਮ, ਸਗੋਂ ਰਾਗ ਦਾ ਦਵੈਸ਼ ਦਾ ਗਤ ਕਹੀਏ ਨਾਸ ਕਰ। ਹਾਂਜੀ, ਉਂਝ ਰਾਗ ਦਾ ਅਰਥ ਕੀ ਹੁੰਦਾ? ਪ੍ਰੇਮ। ਅਤੇ ਅਨ ਦਾ ਅਰਥ ਜਿਹੜਾ ਵਾ ਦਵੈਸ਼ ਵੀ ਕੀਤਾ ਵਾ, ਅਤੇ ਰਾਗ ਅਤੇ ਦਵੈਸ਼ ਵਿੱਚ ਤੂੰ ਜਿਹੜਾ ਉਤਰਨਾ, ਇਸ ਰਾਗ ਦਵੈਸ਼ ਵਿੱਚ ਉਤਰ ਕੇ ਤੂੰ ਭਰਮਣਾ ਭਰਮਦਾ ਨਾ ਫਿਰ, ਅਤੇ ਇਸ ਰਾਗ ਦਵੈਸ਼ ਵਿੱਚ ਜਿਹੜਾ ਪੈ ਕੇ ਤੂੰ ਭਰਮ ਕਹੀਏ ਵਿਚਾਰ ਨਾ ਕਰ। ਅਸਲ ਵਿੱਚ ਇੱਦਾਂ ਵੀ ਅਰਥ ਲੱਗ ਜਾਂਦਾ, ਗਤ ਰਾਗ ਭਰਮੇ ਅਨ ਉਤਰਨ। ਅਤੇ ਅਨ ਦਾ ਅਰਥ ਇਹ ਵੀ ਕੀਤਾ ਵਾ ਵੀ ਇੱਧਰ, ਅਤੇ ਉਤਰ ਦਾ ਅਰਥ ਕੀਤਾ ਹੈ ਉੱਧਰ। ਜਿਹੜੇ ਨਰਮ ਵਾਲੇ ਮਹਾਂਪੁਰਸ਼ ਆ ਉਹਨਾਂ ਨੇ ਵੀ ਅਰਥ ਕੀਤਾ ਵਾ, ਅਨ ਦਾ ਕਹੀਏ ਇੱਧਰ ਅਤੇ ਉੱਤਰ ਦਾ ਕਹੀਏ ਉੱਧਰ। ਇਸੇ ਪ੍ਰਕਾਰ ਵੀ ਇਹਦੇ ਵਿੱਚ ਤੂੰ ਨਾ ਭਰਮ, ਭਾਵੇਂ ਇੱਧਰ ਉੱਧਰ ਨਾ ਜਿਹੜਾ ਭਰਮ ਨਾ ਕਰ, ਇੱਧਰ ਉੱਧਰ ਦੀ ਨਾ ਵਿਚਾਰ ਕਰ। ਅਤੇ ਅਨ ਦਾ ਅਰਥ ਇਹ ਵੀ ਕੀਤਾ ਵਾ ਭੂਤਕਾਲ, ਜੋ ਕੀ ਹੈ ਬੀਤ ਚੁੱਕਾ ਵਾ ਪਹਿਲਾਂ। ਅਤੇ ਉੱਤ ਦਾ ਅਰਥ ਕੀ ਕੀਤਾ? ਉੱਤਰ ਦਾ ਭਵਿੱਖ ਕਾਲ, ਆਉਣ ਵਾਲਾ ਸਮਾਂ, ਠੀਕ ਆ। ਭਾਵ ਜੋ ਬੀਤ ਗਿਆ ਵਾ ਉਹਦੀ ਤੂੰ ਭਰਮੇ ਕਹੀਏ ਵਿਚਾਰ ਨਾ ਕਰ, ਅਤੇ ਜੋ ਉੱਤਰ ਕਹੀਏ ਭਵਿੱਖ ਕਾਲ ਸਮਾਂ ਵਾ ਆਉਣ ਵਾਲਾ ਉਹਦੀ ਤੂੰ ਭਰਮੇ ਕਹੀਏ ਵਿਚਾਰ ਨਾ ਕਰ। ਕਹਿਣ ਤੋਂ ਭਾਵ ਇੱਧਰ ਉੱਧਰ ਦੇ ਭੂਤ ਭਵਿੱਖ ਦੀ ਵਿਚਾਰ ਨਾ ਕਰ, ਨਾ ਭਰਮ ਦਾ ਫਿਰ, ਸਗੋਂ ਰਾਗ ਦਵੈਸ਼ ਜਿਹੜਾ ਉਹਦਾ ਤੂੰ ਨਾਸ ਕਰ। ਰਾਗ ਦਵੈਸ਼ ਵਿੱਚ ਲੱਗਾ ਹੋਣੇ ਕਰਕੇ ਦੁਰਦੁਰ ਤੂੰ ਨਾ ਵਿਚਰ। ਬ੍ਰਾਹਮਣ ਨਿਪੁੰਸਕ ਯੋ ਮਨ ਤੂੰ, ਅਤੇ ਮਨ ਨੂੰ ਕਹਿ ਰਿਹਾ ਕਿ ਹੇ ਮਨ ਤੂੰ ਤਾਂ ਐਵੇਂ ਆ, ਯੋ ਕਹੀਏ ਜਿਵੇਂ, ਇਹ ਬ੍ਰਾਹਮਣ ਨਿਪੁੰਸਕ ਇਹ ਨਿਪੁੰਸਕ ਕਿਉਂ ਕਿਹਾ ਬ੍ਰਾਹਮਣ ਨੂੰ? ਉਹ ਅੱਗੇ ਆਪਾਂ ਦੱਸ ਦੇਵਾਂਗੇ, ਖੁਲਾਸਾ ਕਰ ਦਾਂਗੇ। ਇੱਥੇ ਅੱਖਰੀ ਅਸ ਸਮਝ ਲਏ ਪਹਿਲਾਂ, ਯੋ ਮਨ ਤੂੰ, ਮਨਾ ਤੂੰ ਤੇ ਕਹਿੰਦੇ ਵੀ ਯੋਂ ਕਹੀਏ ਐਵੇਂ ਆ, ਬ੍ਰਹਮ ਜਿਵੇਂ ਨਪੁੰਸਕ ਹੈ ਬ੍ਰਹਮ ਦੇ ਵਾਂਗ, ਅਤੇ ਯੋਂ ਦਾ ਅਰਥ ਵਾਂਗ ਵੀ ਹੁੰਦਾ ਕਿ ਮਨ ਤੂੰ ਤਾਂ ਬ੍ਰਹਮ ਵਾਂਗ, ਯੋਂ ਕਹੀਏ ਬ੍ਰਹਮ ਵਾਂਗ ਨਪੁੰਸਕ ਹੈ। ਬਿਨ ਤਾਂ ਤਵ ਦੰਪਤੀ ਮੋ ਸੁਖ ਨਾ, ਇਵੇਂ ਪਾਠ ਇਸ ਸੋਧ ਕਰ ਲੈਣੇ, ਇਕੱਠਾ ਹੀ ਲਿਖਿਆ ਬਿਨ ਤਾਂ ਤਵ ਦੰਪਤੀ, ਉੱਥੇ ਨੰਨਾ ਕੱਢ ਕੇ ਤੱਤਾ ਕਰ ਲੈਣਾ। ਬਿਨ ਤਾਂ ਤਾਂ ਦੰਪਤੀ ਮੋ ਸੁਖ ਨਾ, ਅਤੇ ਕਹਿੰਦੇ ਤਾਂ ਬੇਨ ਤਾਂ, ਅਤੇ ਅਨਵੇਂ ਕਰ ਲੈਣਾ ਤਾਂ ਬਿਨ, ਭਾਵ ਉਸ ਤਾਂ ਕਹੀਏ ਉਸ, ਬ੍ਰਹਮ ਤੋਂ ਬਿਨ ਕਹੀਏ ਬਿਨਾ, ਤਾਵ ਕਹੀਏ ਤੈਨੂੰ, ਹੇ ਮਨਾ ਦੰਪਤੀ ਕਹੀਏ ਜਿਹੜੀ ਮਾਇਆ ਹੈ, ਅਤੇ ਉਸ ਮਾਇਆ ਦੇ ਮੋਹ ਕਹੀਏ ਵਿੱਚ ਸੁੱਖ ਨਾ ਨਹੀਂ ਹੈ। ਤੈਨੂੰ ਭਾਵ ਉਸ ਬ੍ਰਹਮ ਤੋਂ ਬਿਨਾਂ ਉਸ ਮਾਇਆ ਵਿੱਚ ਕਦੀ ਸੁੱਖ ਨਹੀਂ ਮਿਲ ਸਕਦਾ, ਸੁੱਖ ਨਹੀਂ ਹੋਵੇਗਾ। ਅਤੇ ਦੰਪਤੀ ਦਾ ਅਰਥ ਜਿਵੇਂ ਆਪਾਂ ਉੱਥੇ ਗਤ ਰਾਗ ਕੀਤਾ ਨਾ, ਰਾਗ ਦਾ ਅਰਥ ਕੀਤਾ ਰਾਗ ਦਵੈਸ਼, ਪ੍ਰਕਾਰ ਮੁਤਾਬਕ ਦੰਪਤੀ ਦਾ ਅਰਥ ਲਾਉਣਾ ਰਾਗ ਦਵੈਸ਼, ਕਿ ਉਸ ਬ੍ਰਹਮ ਤੋਂ ਬਿਨਾਂ, ਹੇ ਮਨਾ ਤੂੰ ਤਾਂ ਬ੍ਰਹਮ ਪੁਰਸ ਗਵਾਂ ਗਿਆ, ਭਾਵ ਤੂੰ ਮਨ ਤੂੰ ਜੋਤ ਸਰੂਪ ਹੀ ਆ, ਬ੍ਰਹਮ ਰੂਪ ਹੀ ਆ, ਅਤੇ ਜੇ ਤੂੰ ਉਹ ਤੋਂ ਪਰੇ ਪਰੇ ਹੋਇਆ ਫਿਰੇ ਤਾਂ ਬਿਨ, ਉਸ ਬ੍ਰਹਮ ਤੋਂ ਬਿਨਾਂ ਤਾਂ ਕਹੀਏ ਤੈਨੂੰ ਦੰਪਤੀ ਕਹੀਏ ਜਿਹੜੀ ਦੰਪਤੀ, ਭਾਵ ਦੋਵੇਂ ਉਹ ਕੀ ਰਾਗ ਦਵੈਸ਼, ਰਾਗ ਦਵੈਸ਼ ਵਿੱਚ ਤੈਨੂੰ ਸੁੱਖ ਨਾ ਕਹੀਏ ਨਹੀਂ ਹੋਵੇਗਾ ਮੋਹ ਅਰਥ ਵਿੱਚ। ਤੇਰ ਤੇ ਮੈਂ ਪ੍ਰਤ ਫੇਰ ਤੂੰ ਮੈਂ, ਇਸ ਕਰਕੇ ਕਹਿੰਦੇ ਆ ਤੂੰ ਕਹੀਏ ਤੈਨੂੰ ਕਹਿੰਦੇ ਟੇਰਤ ਮੈਂ ਕਹੀਏ ਮੈਂ ਟੇਰਤ ਕਹੀਏ ਤੈਨੂੰ ਕਹਿੰਦਾ ਹਾਂ ਪ੍ਰਤੀ ਪ੍ਰਾਤ ਕਹੀਏ ਪ੍ਰਤੀ ਤੁਮੇ ਕਹੀਏ ਤੇਰੇ ਫੇਰ ਕਹੀਏ ਫੇਰ ਕਹਿੰਦੇ ਮੈਂ ਤੈਨੂੰ ਫੇਰ ਕਹਿੰਦਾ ਹਾਂ ਹੇ ਮਨ ਤੁਮੇ ਤੈਨੂੰ ਮੈਂ ਫੇਰ ਮੈਂ ਟੇਰਤ ਕਹੀਏ ਕਹਿੰਦਾ ਹਾਂ ਤੇਰੇ ਪ੍ਰਤੀ ਹੇ ਮਨਾ ਤੁਮ ਮੋਹ ਮਤ ਕੋ ਮਤ ਫੇਰ ਮਨਾ ਤੁਮ ਮੋਹ ਮਤ ਕੋ ਮਤ ਫੇਰ ਮਨਾ ਤੁਮ ਕਿ ਤੂੰ ਮੈਂ ਮਤ ਮੋਹ ਮਤ ਜਿਹੜੀ ਮੇਰੀ ਮਤ ਸਿੱਖਿਆ ਆ ਉਸ ਨੂੰ ਮਤਾ ਕਹੀਏ ਮਤਾ ਜਿਹੜਾ ਫੇਰ ਮੋੜ ਮਨ ਮਨਾ ਕਹੀਏ ਹੇ ਮਨਾ ਅਰਥ ਭਾਵ ਮੇਰੀ ਸਿੱਖਿਆ ਨੂੰ ਤੂੰ ਮੰਨ ਅਤੇ ਇਨਕਾਰ ਨਾ ਕਰ ਮੈਂ ਤੇਰੇ ਤਾਂ ਹੀ ਫਿਰ ਮਨਾ ਇਹ ਕਹਿੰਦਾ ਵਾਂ ਕਿ ਤੁਮ ਮੋਹ ਮਤ ਤੂੰ ਜਿਹੜਾ ਨਾ ਮੋਹ ਮਤ ਪਾ ਮੇਰੀ ਮਤ ਕੋ ਕਹੀਏ ਨੂੰ ਮੇਰੀ ਮਤ ਨੂੰ ਮਤ ਕਹੀਏ ਮਤਾ ਫਿਰ ਮੋੜ ਮਨਾ ਕਹੀਏ ਹੇ ਮਨਾ ਤੂੰ ਮੇਰੀ ਮਤ ਨੂੰ ਮੋੜ ਸਕੋ ਉਹਨੂੰ ਧਾਰਨ ਕਰ ਤੇਰਾ ਬੜਾ ਹੈ ਕਿਉਂਕਿ ਮਨ ਜਿਹੜਾ ਵਾ ਜੋਤ ਸਰੂਪ ਹੈ ਅਤੇ ਪਰਮਾਤਮਾ ਦੀ ਅੰਸ਼ ਹੈ ਕਿਉਂਕਿ ਜੇ ਵੇਖਿਆ ਜਾਏ ਸਭ ਤੋਂ ਪਹਿਲਾਂ ਜਿੱਥੇ ਆਪਾਂ ਪਰਮਾਤਮਾ ਦਾ ਵਾਸਾ ਸਰੀਰ ਵਿੱਚ ਕਹਿੰਦੇ ਹਾਂ ਅਤੇ ਸਭ ਤੋਂ ਪਹਿਲਾਂ ਮਨ ਦੀ ਉਤਪਤੀ ਹੁੰਦੀ ਹੈ ਅਤੇ ਮਨ ਹੀ ਜਦੋਂ ਲੀਨ ਹੋ ਜੇ ਅਤੇ ਮਨ ਲੀਨ ਕਿੱਥੇ ਬ੍ਰਹਮ 'ਚ ਹੀ ਹੁੰਦਾ ਜਦੋਂ ਬ੍ਰਹਮ 'ਚ ਲੀਨ ਹੋ ਜਾਂਦਾ ਮਨ ਤਾਂ ਉੱਥੇ ਬਸ ਆਤਮਾ ਹੀ ਆਤਮਾ ਰਹਿ ਜਾਂਦੀ ਜਿੰਨਾ ਚਿਰ ਮਨ ਜਿਉਂਦਾ ਉਨਾ ਚਿਰ ਇਹ ਜੀਵ ਜਿਉਂਦਾ ਜਦੋਂ ਮਨ ਜਿਹੜਾ ਮਰ ਗਿਆ ਬਸ ਉਦੋਂ ਤਾਂ ਆਤਮਾ ਹੀ ਆਤਮਾ ਕਿਉਂਕਿ ਮਨ ਬ੍ਰਹਮ ਦਾ ਹੀ ਰੂਪ ਹੈ ਅਤੇ ਪਰਮਾਤਮਾ ਨਾਂ ਦੇ ਇਸਤਰੀ ਹੈ ਅਤੇ ਨਾਂ ਪੁਰਖ ਆ ਇਸ ਚੀਜ਼ ਤੋਂ ਰਹਿਤ ਹੈ ਮਾਲਕ ਇਸਤਰੀ ਪੁਰਖ ਤੋਂ ਰਹਿਤ ਭਾਵ ਤੋਂ ਰਹਿਤ ਆ ਕਿਉਂਕਿ ਪੁਰਖ ਤਾਂ ਕਿਹਾ ਜਾਵੇ ਜੇ ਕੋਈ ਪਰਮਾਤਮਾ ਦੇ ਬਰਾਬਰ ਕੋਈ ਇਸਤਰੀ ਹੋਵੇ ਜਦੋਂ ਇਸਤਰੀ ਨਹੀਂ ਹੈਗੀ ਫਿਰ ਉਹਨੂੰ ਪੁਰਖ ਕਿਉਂ ਕਹਿਣਾ ਬਣਦਾ ਇਸੇ ਤਰ੍ਹਾਂ ਮਨ ਵੀ ਕੇਵਲ ਪ੍ਰਕਾਸ਼ ਰੂਪ ਹੀ ਆ ਕਿਉਂਕਿ ਮਨ ਦੀ ਪੈਦਾਇਸ਼ ਬ੍ਰਹਮ ਤੋਂ ਹੁੰਦੀ ਸਭ ਤੋਂ ਪਹਿਲ ਬ੍ਰਹਮ ਤੋਂ ਪੈਦਾ ਹੁੰਦੀ ਹੈ ਨਾ ਅਤੇ ਬ੍ਰਹਮ ਤਾਂ ਨਾ ਇਸਤਰੀ ਨਾ ਪੁਰਖ ਆ ਇਸੇ ਕਰਕੇ ਜਦੋਂ ਮਨ ਦੀ ਪੈਦਾਇਸ਼ ਬ੍ਰਹਮ ਤੋਂ ਹੀ ਹੋ ਰਹੀ ਹੈ ਹਾਂਜੀ ਅਤੇ ਇਸ ਕਰਕੇ ਮਨ ਵੀ ਜਿਹੜਾ ਪ੍ਰਕਾਸ਼ ਰੂਪ ਹੈ ਤਾਂ ਹੀ ਨਪੁੰਸਕ ਆ ਨਪੁੰਸਕ ਤੋਂ ਵੇਖੋ ਕੁਝ ਪੈਦਾ ਨਹੀਂ ਹੁੰਦਾ ਹੁੰਦਾ ਹੈ ਨਾ ਜੀ ਇਹ ਸਾਨੂੰ ਪਤਾ ਹੀ ਇੱਥੇ ਤਾਂ ਇਹ ਸ਼ਬਦ ਵਰਤਿਆ ਅਤੇ ਇਹ ਮਨਾ ਤੈਨੂੰ ਤਾਂ ਕਹਿ ਰਿਹਾ ਵੀ ਤੂੰ ਤਾਂ ਪਰਮਾਤਮਾ ਦਾ ਹੀ ਸਰੂਪ ਆ ਜੋਤੀ ਸਰੂਪ ਆ ਭਾਵ ਜਦੋਂ ਤੂੰ ਖਤਮ ਹੋ ਜਾਂਦਾ ਅਤੇ ਜੋਤੀ ਸਰੂਪ 'ਚ ਹੀ ਲੀਨ ਹੋ ਜਾਂਦਾ ਇਸ ਕਰਕੇ ਮਨਾ ਤੈਨੂੰ ਕਹਿੰਦੇ ਆ ਵੀ ਜਿਹੜੇ ਹੋਣ ਵਾਲੇ ਪਦਾਰਥ ਹੈ ਭਾਵੀ ਭਾਵ ਅੱਗੇ ਹੋਣ ਵਾਲੇ ਆਉਣ ਵਾਲੇ ਸਮੇਂ ਦੇ ਜਿਹੜੇ ਪਦਾਰਥ ਆ ਉਹਦੇ ਆ ਭਾਵ ਨਾ ਹੋਣ ਬਰਾਬਰ ਹੀ ਆ ਤੂੰ ਇਹੋ ਜਿਹੇ ਸੁੱਖਾਂ ਦੀ ਆਸ ਨਾ ਰੱਖ ਅਤੇ ਬੀਤ ਚੁੱਕਿਆ ਸਮੇਂ ਦੀ ਤੂੰ ਚਿੰਤਾ ਚੁੰਤਾ ਨਾ ਹੀ ਕਰ ਕਿਉਂਕਿ ਜਦੋਂ ਸੱਪ ਜਿਸ ਤਰ੍ਹਾਂ ਲੰਘ ਚੁੱਕਾ ਹੈ ਅਤੇ ਉਹਦੀ ਜਿਹੜੀ ਲਕੀਰ ਹੀ ਧਰਤੀ 'ਤੇ ਪਈ ਹੋਈ ਆ ਉਸਦੀ ਚਿੰਤਾ ਕਰਨ ਨਾਲ ਕੁਝ ਮਿਲ ਨਹੀਂ ਜਾਣਾ ਜਦੋਂ ਸੱਪ ਲੰਘ ਹੀ ਚੁੱਕਾ ਪਕੜ ਤੋਂ ਬਾਹਰ ਹੀ ਹੋ ਗਿਆ ਉਹਦੀ ਲਕੀਰ ਵੇਖ ਕੇ ਗਮ ਕਰਨਾ ਕਿਸੇ ਅਰਥ ਨਹੀਂ ਹੈ ਕਿਉਂਕਿ ਸੱਪ ਲੰਘ ਚੁੱਕਾ ਹੈ ਉਹਦੇ ਮੂਰਖਤਾ ਹੀ ਲਕੀਰ ਵੇਖ ਕੇ ਪਰੇਸ਼ਾਨੀ ਕਰਾਂਗੇ ਜੋ ਸਮਾਂ ਬੀਤ ਚੁੱਕਾ ਹੈ ਉਹ ਤਾਂ ਬੀਤ ਹੀ ਚੁੱਕਾ ਉਹਨੂੰ ਯਾਦ ਕਰ ਕਰ ਬਾਅਦ ਪਛਤਾਉਣਾ ਇਹਦੇ 'ਚ ਕੋਈ ਫਾਇਦਾ ਨਹੀਂ ਹੈ ਕੋਈ ਭਲਾ ਨਹੀਂ ਹੈ ਉਹਦੀ ਚਿੰਤਾ ਕਿਉਂ ਕਰਨੀ ਕਿਉਂਕਿ ਚਿੰਤਾ ਤਾਂ ਕੀ ਕੀਤੀ ਹੈ ਜੋ ਅਣਹੋਣੀ ਹੋਏ ਅਤੇ ਚਿੰਤਾ ਵੈਸੇ ਵੀ ਉਹ ਗੱਲ ਕਰੀ ਜਿਹੜੀ ਅਣਹੋਣੀ ਹੋ ਗਈ ਹੈ ਅਤੇ ਜੋ ਵੀ ਹੁੰਦਾ ਹੈ ਸਭ ਨੇ ਹੀ ਹੁੰਦਾ ਆ ਅਤੇ ਇਹਨਾਂ ਗੱਲੋਂ ਕਾਰਨ ਨਹੀਂ ਹੋ ਰਿਹਾ ਜੋ ਗੱਲ ਹੋਣੀ ਹੈ ਅਤੇ ਹੋ ਹੀ ਜਾਣੀ ਹੈ ਇਸ ਕਰਕੇ ਚਿੰਤਾ ਕਾਹਦੀ ਕਰਨੀ ਹੈ ਅਤੇ ਦੂਜੀ ਗੱਲ ਇਹ ਵੀ ਹੈ ਵੀ ਜੋ ਅੱਗੇ ਹੋਣ ਵਾਲੇ ਪਦਾਰਥ ਆ ਇਹਨਾਂ ਨੂੰ ਤਾਂ ਤੂੰ ਨਾ ਹੀ ਮੰਨ ਪਈਏ ਹੈਗੇ ਆ ਕਿਉਂਕਿ ਉਹਦੇ ਹਜੇ ਆਉਣਾ ਸਮਾਂ ਅਤੇ ਪਰਮਾਤਮਾ ਪਰਮੇਸ਼ਰ ਨੇ ਕਿਹਦਾ ਕੀ ਕਰ ਦੇਣਾ ਅਤੇ ਇਹ ਪਦਾਰਥ ਤਿੰਨਾਂ ਸਮਿਆਂ 'ਚ ਨਾ ਹੀ ਹੋਏ ਆ ਕਿਸੇ ਦੇ ਤਾਂ ਨਗਰੀ ਹੁੰਦੇ ਹੀ ਆ ਕਿਉਂਕਿ ਜਿਵੇਂ ਦੱਸਿਆ ਨਾ ਕਿ ਨਭ ਕੋਸੋ ਮਨਾ ਜਿਵੇਂ ਆਕਾਸ਼ ਦੇ ਫੁੱਲ ਆ ਅਤੇ ਉਹ ਵੇਖੋ ਤਿੰਨਾਂ ਸਮਿਆਂ 'ਚ ਹੀ ਹੈ ਹੀ ਨਹੀਂ ਸੀ ਨਾ ਪਹਿਲਾਂ ਸੀ ਨਾ ਹੁਣ ਆ ਬਸ ਉੱਖੋ ਪੋਲ ਕਲਪਣਾ ਅਤੇ ਉਹ ਵੀ ਕਿਵੇਂ ਸਕਦੇ ਆ ਜੋ ਹੁਣੇ ਨਹੀਂ ਆ
ਅਤੇ ਜੋ ਹੈ ਹੀ ਨਹੀਂ ਉਹਦੀ ਆਸ ਵੀ ਕੀ ਰੱਖਣੀ ਆ। ਇਸ ਲਈ ਜਿਹੜਾ ਸਮਾਂ ਵਰਤ ਰਿਹਾ ਨਾ ਉਹਦੇ ਵਿੱਚ ਹੀ ਪ੍ਰਸੰਨ ਹੋ ਕੇ ਮਨਾਂ ਤੋਂ ਲੱਗਾ ਰਹਿਣਾ ਚਾਹੀਦਾ ਹੈ ਅਤੇ ਜੋ ਪਰਮਾਤਮਾ ਕਰਦਾ ਦੇ ਵਿੱਚ ਖੁਸ਼ ਰਹਿਣਾ ਚਾਹੀਦਾ। ਜੋ ਹੋਵੇ ਸੋਈ ਫਲ ਮਾਨ, ਜੋ ਹੋਵਾ ਹੋਵਤੋ ਸੋ ਜਾਣੇ, ਪ੍ਰਭ ਆਪਣੇ ਕਾ ਹੁਕਮ ਪਛਾਣੇ। ਕਹਿਣ ਤੋਂ ਭਾਵ ਇਸ ਸਵਈਏ ਵਿੱਚ ਇੰਨਾ ਹੀ ਆ ਕਿ ਮਨਾਂ ਤੂੰ ਉਸ ਬ੍ਰਹਮ ਦਾ ਰੂਪ ਆ ਅਤੇ ਤੈਨੂੰ ਰਾਗ ਦਵੈਸ਼ ਵਿੱਚ ਪੈ ਕੇ ਕੋਈ ਸੁੱਖ ਨਹੀਂ ਆ ਅਤੇ ਵੇਖ, ਕਿਉਂਕਿ ਜਦੋਂ ਰਾਗ ਵਿੱਚ ਪੈ ਜਾਈਦਾ ਪ੍ਰੇਮ ਵਿੱਚ ਅਤੇ ਉਦੋਂ ਹੀ ਦਵੈਸ਼ ਪੈਦਾ ਹੁੰਦੀ ਆ, ਕਿਉਂਕਿ ਜਿਸ ਨਾਲ ਸਾਡਾ ਰਾਗ ਪ੍ਰੇਮ ਹੋ ਉਹਦੇ ਨਾਲ ਪ੍ਰੇਮ ਵਰਾਂਗੇ, ਦੂਜਿਆਂ ਨਾਲ ਦਵੈਸ਼ ਕਰਾਂਗੇ। ਇਸ ਕਰਕੇ ਜਿਹੜੇ ਪਦਾਰਥ ਜਦੋਂ ਮਿਲਦੇ ਜਦੋਂ ਰਾਗ ਕਰਾਂਗੇ, ਜਦੋਂ ਚੱਲ ਜਾਂਦੇ ਫਿਰ ਦਵੈਸ਼ ਕਰਦੇ ਹਾਂ, ਵਿਚਾਰਾਂ ਕਰਦੇ ਹਾਂ, ਦੁਖੀ ਹੁੰਦੇ ਹਾਂ। ਮਤਲਬ ਆਉਣ ਵਾਲੇ ਸਮੇਂ ਨੂੰ ਅਤੇ ਬੀਤ ਗਏ ਸਮੇਂ ਨੂੰ ਯਾਦ ਨਹੀਂ ਕਰਨਾ ਚਾਹੀਦਾ। ਕਹਿੰਦੇ ਜੋ ਮਨਾਂ ਤੈਨੂੰ ਪਰਮਾਤਮਾ ਦੀ ਮਿਹਰ ਨਾਲ ਵਰਤਮਾਨ ਸਮੇਂ 'ਚ ਮਿਲ ਰਿਹਾ ਹੈ ਤੂੰ ਉਹਦੇ ਵਿੱਚ ਹੀ ਖੁਸ਼ ਰਹਿ ਅਤੇ ਇੱਧਰ ਉੱਧਰ ਨਾ ਦੌੜ। ਅਤੇ ਮੇਰੀ ਇੱਕ ਸਿੱਖਿਆ ਨੂੰ ਨਾ ਫੇਰ, ਤੂੰ ਬ੍ਰਹਮ ਦਾ ਰੂਪ ਹੈ ਅਤੇ ਬ੍ਰਹਮ ਵਿੱਚ ਲੀਨ ਹੋਣ ਦੀ ਕੋਸ਼ਿਸ਼ ਕਰ, ਅਤੇ ਜੋ ਵੀ ਆਪਣਾ ਰਾਸਤਾ ਛੱਡ ਕੇ ਦੂਜੇ ਪਾਸੇ ਜਾਂਦੇ ਫਿਰ ਉਹ ਇੱਕ ਦਿਨ ਧੋਖਾ ਖਾਂਦੇ, ਮਨਾਂ ਤੂੰ ਵੀ ਧੋਖਾ ਨਾ ਖਾਈ। ਇਸ ਕਰਕੇ ਕਹਿੰਦੇ ਮੇਰੀ ਮੱਤ, ਮੇਰੀ ਜਿਹੜੇ ਆ ਸਿਧਾਂਤ ਨੂੰ ਤੂੰ ਨਾਮ ਵਾਉਣ ਨਾ ਕਰ। ਇਹ ਭਰਤ ਜੀ ਆਪਣੇ ਮਨ ਦੇ ਰਾਹੀਂ ਹੀ ਕਹਿ ਰਹੇ, ਮਨ ਨੂੰ ਹੀ ਕਹਿ ਰਹੇ, ਮਨ ਨੂੰ ਉਪਦੇਸ਼ ਕਰ ਰਹੇ। ਬੇਤ ਚੇਤ ਰੇ ਤੂੰ ਵੇਤ ਕੇ ਮਿਤ ਦਿਨ ਰਾਤ ਨਿਤ। ਚੇਤ ਦਾ ਅਰਥ ਚਿੱਤ ਲਾ ਲਓ ਜਾਂ ਮਨ ਲਾ ਲਓ, ਅਤੇ ਰੇ ਦਾ ਅਰਥ ਹੇ ਮਨ ਤੂੰ ਵੇਤ ਕੇ ਨਿਮਿਤ, ਤੂੰ ਵੇਤ ਕਹੀਏ ਧਨ ਦੇ, ਨਿਮਿਤ ਕਹੀਏ ਵਾਸਤੇ। ਵੇਹ ਦਿਨ ਰਾਤ ਨਿਤ, ਅਤੇ ਨਿਤ ਕਹੀਏ ਸਦਾ ਹੀ ਦਿਨ ਰਾਤ। ਸੇਵਤ ਸੇਵਤ ਪਰੋਂ ਕੇ ਚਿੱਤ, ਇਹੀ ਦੁੱਖ ਆਦਰੇ। ਸੇਵਤ ਪਰੋਂ ਕੇ ਕਹੀਏ ਦੂਜਿਆਂ ਦੇ, ਹੈਂ ਦੂਜਿਆਂ ਦੇ ਘਰਾਂ ਵਿੱਚ ਦੂਜਿਆਂ ਦੇ ਕੋਲ ਜਾ ਕੇ ਸੇਵਤ ਕਹੀਏ, ਸੇਵਦਾ ਹੈ, ਸੇਵਾ ਕਰਦਾ ਹੈ। ਚਿੱਤ ਇਹੀ ਦੁੱਖ ਆਦਰੇ, ਇਹੋ ਹੀ ਕਹਿੰਦੇ ਚਿੱਤ ਵਿੱਚ ਜਿਹੜਾ ਭਾਰੀ ਹੱਥ ਕਹੀਏ ਹੱਥ ਦਾ ਭਾਰੀ ਬਹੁਤ ਵੱਡਾ ਦੁੱਖ ਹੈ। ਰੇ ਦਾ ਕਹੀਏ ਹੇ, ਚਿੱਤ ਦਾ ਅਰਥ ਕਹੀਏ ਇੱਥੇ ਕਰਨਾ, ਚੇਤੀ ਕਰਨਾ। ਚੇਤਰੇ ਤੋਂ ਵਿੱਤ ਕੇ ਨਿਮਿਤ ਦਿਨ ਰਾਤ ਨਿਤ, ਕਿ ਚੇਤਰੇ ਹੇ ਚੇਤ ਤੂੰ ਵੇ ਧਨ ਦੇ ਵਾਸਤੇ ਦਿਨ ਰਾਤ ਨਿਤ ਕੀ ਹਮੇਸ਼ਾ ਹੀ। ਸੇਵਤ ਪਰੋਂ ਕੇ ਕਹੀਏ ਪਰਾਇਆਂ ਦੇ ਘਰ ਜਾ ਕੇ ਦੂਜਿਆਂ ਦੀ ਤੂੰ ਪਰਾਇਆਂ ਦੀ ਸੇਵਤ ਸੇਵਾ ਕਰਦਾ। ਚਿੱਤ ਇਹੀ ਦੁੱਖ ਆਤਰੇ, ਇਹੀ ਜਿਹੜਾ ਨਾ ਰੇ ਕਹੀਏ ਹੇ ਚਿੱਤ ਹੇ ਬਣਾ, ਇਹੀ ਦੁੱਖ ਜਿਹੜਾ ਹੱਥ ਦਾ ਭਾਰੀ ਆ। ਇਹੀ ਉਭਾਰਾ ਦੁੱਖ ਲੱਗਦਾ ਮਨ ਵਿੱਚ, ਇਹੀ ਤੇਰਾ ਇਹੀ ਤੈਨੂੰ ਦੁੱਖ ਦੇ ਰਿਹਾ ਅਤੇ ਇਹ ਬੜਾ ਭਾਰੀ ਦੁੱਖ ਆ ਜਿਹੜਾ ਤੂੰ ਇੱਦਾਂ ਕਰਦਾ। ਤਿੰਨ ਕੀ ਜੋ ਮੁੱਦਤਾ ਸੋ ਉਦਤਾ ਕਲੇਸ਼ੋਂ ਕਰ, ਕਵੇਤਿਆਂ ਇਸ ਕਰਕੇ ਇੱਦਾਂ ਪੜ੍ਹਨਾ। ਤਿੰਨ ਕੀ ਜੋ ਮੁੱਦਤਾ ਸੋ ਉਦਤਾ ਕਲੇਸ਼ੋਂ ਕਰ, ਤਿੰਨ ਕੀ ਕਹੀਏ ਉਹਨਾਂ ਦੀ ਭਾਵ ਧੰਨਵਾਨਾਂ ਦੀ, ਉਹਨਾਂ ਧੰਨਵਾਨਾਂ ਦੀ ਜੋ ਮੁੱਦਤਾ ਕਹੀਏ ਪ੍ਰਸੰਨਤਾ ਆ, ਖੁਸ਼ੀ ਆ। ਸੋ ਉਦਤਾ ਕਲੇਸ਼ੋਂ ਕਰ, ਉਹ ਉਦਤਾ ਕਹੀਏ ਪ੍ਰਗਟ ਹੁੰਦੀ ਹੈ ਕਲੇਸ਼ੋਂ ਕਰ, ਕਲੇਸ਼ਾਂ ਕਰਕੇ ਦੁੱਖਾਂ ਨੂੰ ਝਾਗਣ ਕਰਕੇ। ਬਹੁਤ ਸਾਰੇ ਦੁੱਖ ਹਟਾਉਣ ਕਰਕੇ ਉਹ ਪ੍ਰਸੰਨਤਾ ਪ੍ਰਗਟ ਹੋਵੇਗੀ। ਉਹਨਾਂ ਧੰਨਵਾਨਾਂ ਦੀ ਜੋ ਪ੍ਰਸੰਨਤਾ ਆ, ਤੈਨੂੰ ਕਹਿੰਦੇ ਵੀ ਬਹੁਤ ਨਾ ਸੋ ਉਦਤਾ ਉਹ ਪ੍ਰਗਟ ਤਾਂ ਹੋਵੇਗੀ, ਪਰ ਕਿੱਦਾਂ ਬਹੁਤ ਕਲੇਸ਼ ਕਰਕੇ, ਬਹੁਤ ਦੁੱਖਾਂ ਨੂੰ ਝਾਕਣ ਕਰਕੇ, ਬਹੁਤ ਦੁੱਖਾਂ ਨੂੰ ਠਾਉਣ ਕਰਕੇ। ਕਿੰਨੇ ਦੁੱਖ, ਕਿੰਨੀਆਂ ਗੱਲਾਂ, ਹੈਂ ਕਿੰਨੇ ਜਿਹੜੇ ਆ
ਉਹਨਾਂ ਦੇ ਪਾਪੜ ਵੇਲਣੇ ਪੈਣਗੇ। ਕਲੇਸ਼ ਹੀ ਹੈ ਨਾ ਹਰੇਕ, ਜਿਹੜੀ ਅਧੀਨੀ ਕਰਨੀ ਤਾਂ ਵੱਡਾ ਕਲੇਸ਼ ਕਿਹੜਾ ਹੋ ਸਕਦਾ। ਕਲੇਸ਼ ਕਰਕੇ ਤੈਨੂੰ ਉਹ ਜਿਹੜੀ ਹੈ ਸੋ ਉਦਤਾ ਉਦਤਾ ਕਹੀ ਪ੍ਰਗਟ ਹੋਏਗੀ, ਮੁਦਤਾ ਕਹੀ ਪ੍ਰਸੰਨਤਾ, ਉਹਨਾਂ ਦੀ ਜੋ ਪ੍ਰਸੰਨਤਾ ਵਾ ਕਹਿੰਦੇ ਉਹ ਪ੍ਰਗਟ ਤਾਂ ਹੋਵੇਗੀ ਪਰ ਬੜੇ ਕਲੇਸ਼ਾਂ ਕਰਕੇ, ਬੜੇ ਦੁੱਖ ਉਠਾਉਣ ਕਰਕੇ। ਬਾਅਦ ਵਿੱਚ ਕਿਤੇ ਔਰ ਤੂੰ ਮਤਲਬ ਉਹਨਾਂ ਦੀ ਬੜੀ ਚਾਪਲੂਸੀ ਕਰੇਂਗਾ ਅਤੇ ਫਿਰ ਜਾ ਕੇ ਤੇਰੇ ਕੋਲ ਝੋਲੀ ਪਾਉਣਗੇ, ਫਿਰ ਉਹਨਾਂ ਦੀ ਖੁਸ਼ੀ ਆਉਣੀ। ਮਤ ਮਾਨ ਕਰੇ ਹੱਥ ਤਾਂ ਕੋ ਅਤ, ਮਤ ਮਾਨ ਕਰੇ ਹੱਥ ਤਾਂ ਕੋ ਤਾਕੋ ਮਤ ਰੇ, ਤਾਂ ਕੋ ਪਾਠ ਆਡਿਆ ਤਾਕੋ ਪਾਠ ਇਕੱਠਾ ਆ। ਮਤ ਮਾਨ ਕਰੇ ਕਹਿੰਦੇ ਆ ਇਸ ਕਰਕੇ ਤੂੰ ਮਾਣ ਨਾ ਕਰ, ਤੂੰ ਮਾਣ ਨਾ ਕਰ ਹੱਥ ਤਾਂ ਕੋ, ਸਗੋਂ ਉਸ ਨੂੰ ਨਾਸ ਕਰ। ਹੱਥ ਤਾਂ ਕੋ ਤਾਂ ਕਹੀਏ ਉਸ ਨੂੰ, ਤਾਂ ਕਹੀਏ ਉਸ ਕੋ ਕਹੀਏ ਨੂੰ ਉਸ ਨੂੰ ਹੱਥ ਕਹੀਏ ਨਾਸ ਕਰ। ਤਾਕੋ ਮਾਤਰੇ ਹੇ ਮਨ ਉਹਨਾਂ ਵੱਲ ਨਾ ਵੇਖ, ਤਾਕੋ ਮਾਤਰੇ ਤਾਕੋ ਮਾਤਰੇ ਹੇ ਰੇ ਕਹੀਏ ਹੇ ਮਨਾ ਮਤਾ ਉਹਨਾਂ ਨੂੰ ਤੱਕ ਭਾਵ ਨਾ ਹੀ ਉਹਨਾਂ ਨੂੰ ਤੱਕ, ਉਹਨਾਂ ਵੱਲ ਨਾ ਤੂੰ ਮਾਨ ਨਾ ਕਰ ਅਤੇ ਸਗੋਂ ਉਸ ਮਾਨ ਨੂੰ ਨਾਸ ਕਰ। ਇਹੋ ਜਿਹੀ ਪ੍ਰਸੰਨਤਾ ਸੁਣੂ ਕੀ ਥੋੜ੍ਹਿਆ ਜਿਹੜੀ ਦੁੱਖ ਉਠਾਉਣ ਕਰਕੇ ਲੈਣੀ ਹੈ, ਅਤੇ ਕਾਹਦਾ ਮਾਣ ਕਰਨਾ, ਮਾਣ ਨੂੰ ਵੀ ਤੂੰ ਛੱਡ ਮਾਣ ਨਾ ਕਰ, ਸਗੋਂ ਉਸ ਮਾਨ ਨੂੰ ਨਾਸ ਕਰ ਅਤੇ ਤਾਕੋ ਤੱਕਣਾ ਕਰ। ਇਹ ਤਾਕੋ ਮਤ, ਤਾਕੋ ਮਤ, ਮਤ ਤੱਕ ਰੇ ਕਹੀਏ ਹੇ, ਹੇ ਜਾਂ ਹੇ ਮਨਾ ਮਤ ਤੂੰ ਤੱਕ ਉਹਨਾਂ ਵੱਲ, ਉਹਨਾਂ ਸ਼ਾਹੂਕਾਰਾਂ ਵੱਲ ਨਾ ਵੇਖ, ਨਾ ਕੋਈ ਮਾਣ ਕਰ, ਸਗੋਂ ਮਾਣ ਨੂੰ ਨਾਸ ਕਰ। ਇਹ ਜੀ ਪ੍ਰਸੰਨਤਾ ਵਿੱਚ ਕੁਝ ਨਹੀਂ ਥੁੜਿਆ ਹੈ। ਨਿੱਜ ਚਿੰਤਾ ਤਾਜ, ਅਤੇ ਆਪਣੇ ਸਰੀਰ ਦੀ ਜਿਹੜੀ ਚਿੰਤਾ ਕਰਦਾ ਆਪਣੇ ਸਰੀਰ ਵਿੱਚ, ਉਹ ਚਿੰਤਾ ਵੀ ਤਾਜ ਕਹੀਏ ਛੱਡ ਜਾ। ਸੋਵੈਂ ਸੁਆੰਤਰ ਪ੍ਰਸੰਨ ਹੋਵੇ, ਅਤੇ ਛੱਡ ਕੇ ਤੂੰ ਆਪਣੇ ਸਰੀਰ ਦੀ ਚਿੰਤਾ ਛੱਡ ਕੇ ਕਹਿੰਦੇ ਨਿੱਜ ਚਿੰਤਾ ਤਾਜਾ, ਆਪਣੀ ਚਿੰਤਾ ਤੂੰ ਛੱਡ ਕੇ, ਆਪਣੇ ਸਰੀਰ ਦੀ ਚਿੰਤਾ ਛੱਡ ਕੇ ਅਤੇ ਸੌਂ ਜਾ। ਚਿੰਤਾ ਮਣੀ ਵਰਗੀ ਆਤਮ ਵਿਚਾਰ ਨੂੰ ਵੇਖੇ ਆਪਣੇ ਮਨ ਵਿੱਚ ਪ੍ਰਸੰਨ ਹੋਵੇਗਾ, ਸੁਆੰਤਰ ਪ੍ਰਸੰਨ ਹੋਵੇ। ਸੋਵੈਂ ਸੋਂਦੇ ਹਨ, ਇੱਥੇ ਕਹਿ ਰਹੇ ਹਾਂ ਵੀ ਆਪਣਾ ਮਾਣ ਮੂਣ ਛੱਡ ਕੇ ਅਤੇ ਮਾਣ ਆਪਣੀ ਛੱਡ ਕੇ ਸਗੋਂ ਉਹਨੂੰ ਨਾਸ ਕਰਕੇ ਅਤੇ ਤਾਕੋ ਮਤ ਰਹੇ, ਅਤੇ ਤੂੰ ਉਹਨਾਂ ਸ਼ਾਹੂਕਾਰਾਂ ਦੀ ਵੱਲ ਮਤ ਦੇਖ ਅਤੇ ਫਿਰ ਤੂੰ ਠੀਕ ਰਹੇਗਾ। ਕੋਈ ਪ੍ਰਸ਼ਨ ਆ ਕਿ ਮੈਨੂੰ ਪ੍ਰਸੰਨਤਾ ਕਿਸ ਤਰ੍ਹਾਂ ਹੋ, ਅਤੇ ਉੱਤਰ ਦਿੰਦੇ ਆ ਜਿਹੜੀ ਪ੍ਰਸੰਨ ਹੁੰਦਾ, ਪ੍ਰਸੰਨਤਾ ਨਾਮ ਆਨੰਦ ਦਾ ਹੁੰਦਾ। ਉੱਤਰ ਵਿੱਚ ਕਹਿੰਦੇ ਆ ਵੀ ਨਿੱਜ ਚਿੰਤਾ ਤਾਜ, ਭਾਵ ਨਿੱਜ ਕਹੀਏ ਆਪਣੇ ਜਿਹੜੀ ਚਿੰਤਾ ਵਾ ਉਹ ਕੀ ਖਾਣ ਪੀਣ ਦੀ ਹੋਰ ਪਾਉਣ ਹੰਢਾਉਣ ਦੀ ਆ, ਬੇਅੰਤ ਚਿੰਤਾ ਕਿਸੇ ਪ੍ਰਕਾਰ ਦੀ ਲਾ ਲਓ। ਕਹਿੰਦੇ ਆ ਵੀ ਆਪਣੇ ਖਾਣ ਪਾਉਣ ਦੀ ਜਿਹੜੀ ਚਿੰਤਾ ਉਹਨੂੰ ਤਾਜ ਕਹੀਏ, ਤਿਆਗ ਕੇ ਅਤੇ ਸਵੈਅੰਤਰ ਸਵੈ ਬਨਾਮ ਆਪਣੇ ਅੰਤਰ ਕਹੀਏ, ਕੰਨਾਂ ਵਿੱਚੋਂ ਐੜਾ ਨਿਕਲਿਆ ਬਿੰਦੀ ਵਿੱਚ ਟਿੱਪੀ ਬਣ ਗਈ, ਸਵੈ ਅੰਤਰ ਭਾਵੇਂ ਆਪਣੇ ਅੰਦਰ ਜਾਂ ਆਪਣੇ ਮਨ ਵਿੱਚ, ਹਾਂਜੀ ਆਪਣੇ ਅੰਦਰ ਜੇ ਤੂੰ ਜਿਹੜਾ ਵਾ ਅੰਤਰਮੁਖ ਹੋਵੇਂ, ਅਤੇ ਅੰਤਰਮੁਖ ਹੋ ਕੇ ਅਤੇ ਚਿੰਤਾ ਮਨ ਗੁਣ ਜੋਵੇ, ਅੰਤਰਮੁਖ ਹੋ ਕੇ ਜਿਹੜੀ ਚਿੰਤਾ ਮਨ ਪਾੜ ਇਕੱਠਾ, ਜੋ ਚਿੰਤਾ ਮਨ ਚਿੰਤਾ ਪੂਰੀਆਂ ਕਰਨ ਵਾਲੀ ਇਹ ਮਣੀ ਹੈ, ਉਹ ਕੀ ਹੈ? ਆਤਮਾ ਸਰੂਪ। ਚਿੰਤਾ ਮਨ ਤੋਂ ਭਾਵ ਆਤਮ, ਅਤੇ ਗੁਣ ਦਾ ਅਰਥ ਸਰੂਪ। ਜੋ ਆਤਮ ਸਰੂਪ ਨੂੰ ਜਿਵੇਂ ਕਹੀਏ ਦੇਖੇ, ਅਤੇ ਦੇਖੇ ਕਿੱਥੇ? ਦੇਹ ਮੈਂ ਮਹਾਤਰੇ, ਜੋ ਦੇਹ ਦੇ ਵਿੱਚ ਮਹਾਤਰੇ ਕਹੀਏ, ਇਹ ਮਨਾ ਜੋ ਦੇਹ ਦੇ ਵਿੱਚ ਮਹੱਤ ਕਹੀਏ, ਬੜੀ ਭਾਰੀ ਵਸਤੂ ਆ, ਬਹੁਤ ਵੱਡੀ ਹੈ ਵਸਤੂ। ਉਹ ਕੀ? ਆਤਮਾ। ਜੇ ਤੂੰ ਆਤਮ ਸਰੂਪ ਆਪਣੇ ਨੂੰ ਦੇਖੇ, ਸੁਆਤਰ ਕਹੀਏ ਆਪਣੇ ਅੰਦਰ ਹੀ ਅੰਤਰਮੁਖ ਹੋ ਕਰਕੇ, ਤਾਂ ਤੂੰ ਪ੍ਰਸੰਨ ਹੋ ਪ੍ਰਸੰਨ ਹੋਵੇਂ, ਠੀਕ ਆ। ਜੇ ਚਿੰਤਾ ਤਾਜ ਆਪਣੇ ਖਾਣ ਪੀਣ ਦੀ, ਆਪਣੇ ਹੋਰ ਸਾਰੀਆਂ ਚਿੰਤਾ ਛੱਡ ਕੇ, ਕਹਿੰਦੇ ਜੇ ਤੂੰ ਸੋਵੇਂ ਵੀ ਸੌ ਜਾਵੇਂ, ਸੋ ਜਾਵੇਂ ਕਿੱਥੇ? ਸਾਰੀ ਚਿੰਤਾ ਛੱਡ ਕੇ ਤੂੰ ਕਹਿੰਦੇ ਸੋਵੇਂ, ਸੌ ਜਾਵੇਂ ਕਿੱਦਾਂ? ਸਵੈ ਅੰਤਰ ਆਪਣੇ ਅੰਦਰ ਹੋ ਕੇ, ਅੰਤਰਮੁਖ ਹੋ ਗਏ। ਜੇ ਤੂੰ ਅੰਤਰਮੁਖ ਹੋ ਗਏ, ਅੰਤਰਮੁਖ ਹੋ ਜਾਏ ਨਾ, ਅੰਤਰਮੁਖ ਹੈ ਮਨਾ, ਸਵੈ ਅੰਤਰ ਆਪਣੇ ਮਨ ਵਿੱਚ ਹੀ, ਜਾਂ ਤੂੰ ਵੀ ਆਪਣੇ ਆਪ ਵਿੱਚ ਹੀ ਹੋ ਜਾਏ, ਅਤੇ ਪ੍ਰਸੰਨ ਹੋ ਪ੍ਰਸੰਨ ਹੋਵੇਗਾ। ਕਿੱਦਾਂ? ਚਿੰਤਾ ਮਨ ਗੁਣ ਜੋ ਹੈ, ਜੇ ਤੂੰ ਚਿੰਤਾ ਮਨੀ ਭਾਵ ਆਤਮਾ ਨੂੰ, ਆਤਮ ਗੁਣ ਕਈ ਸਰੂਪ, ਗੁਣ ਦਾ ਅਰਥ ਸਰੂਪ ਲੈਣਾ, ਜੋ ਆਤਮ ਰੂਪ ਨੂੰ ਜਾਂ ਆਤਮ ਸਰੂਪ ਨੂੰ ਜਿਵੇਂ ਕਹੀਏ ਦੇਖੇ, ਜੋ ਦੇਹ ਮੈਂ ਮਹੱਤ ਰੇ, ਜੇ ਰੇ ਕਹੀਏ ਹੇ ਮਨਾ, ਜੋ ਦੇਹ ਦੇ ਵਿੱਚ ਮਹੱਤ ਕਹੀ, ਬਹੁਤ ਵੱਡੀ ਵਸਤੂ ਹੈ। ਜੇ ਤੂੰ ਉਹਨੂੰ ਦੇਖੇ, ਜਾਂ ਚਿੰਤਾ ਮਨ ਦਾ ਅਰਥ ਵੀ ਚਿੰਨ ਆਤਮਾ, ਅਤੇ ਗੁਣ ਦਾ ਅਰਥ ਵਿਚਾਰ, ਜੇ ਤੂੰ ਆਤਮਾ ਦੀ ਵਿਚਾਰ ਕਰੇ ਕਰਕੇ ਜਿਵੇਂ ਕਹੀਏ ਦੇਖੇ, ਦੇਹ ਦੇ ਵਿੱਚ ਵੀ ਜੋ ਬਹੁਤ ਮਹਾਨ ਵੱਡੀ ਵਸਤੂ ਹੈ, ਅਤੇ ਤੂੰ ਪ੍ਰਸੰਨ ਪ੍ਰਸੰਨ ਹੋਵੇਗਾ। ਭਾਵ ਤੈਨੂੰ ਹੇ ਮਨਾ, ਸਾਰੀ ਚਿੰਤਾ ਛੱਡ ਕੇ ਆਪਣੇ ਆਪ ਵਿੱਚ ਹੋਣਾ ਚਾਹੀਦਾ, ਭਾਵ ਆਪਣੇ ਆਪਣੇ ਆਪ ਦੀ ਵਿਚਾਰ ਕਰਨੀ ਚਾਹੀਦੀ, ਆਪਣੇ ਆਤਮਾ ਦੀ ਵਿਚਾਰ ਕਰਨੀ ਚਾਹੀਦੀ ਹੈ, ਅਤੇ ਤੈਨੂੰ ਅੰਤਰਮੁਖ ਹੋ ਜਾਣਾ। ਅੰਤਰਮੁਖ ਹੋਵੇਗਾ ਤਾਂ ਤੂੰ ਪ੍ਰਸੰਨ ਹੀ ਪ੍ਰਸੰਨ ਆ, ਬਾਹਰੀ ਪਦਾਰਥ ਵੇਖ ਕੇ ਤਾਂ ਤੂੰ ਦੁਖੀ ਹੋ ਰਿਹਾ, ਅਤੇ ਜੇ ਅੰਤਰਮੁਖ ਹੋਵੇਗਾ ਤਾਂ ਤੂੰ ਚਿੰਤਾ ਮਨੀ ਆਤਮਾ ਦੀ ਵੀ ਗੁਣ ਕਹੀਏ ਵਿਚਾਰ ਕਰੇਗਾ, ਉਸ ਨੂੰ ਵਿਚਾਰ ਕਰਕੇ ਜਦੋਂ ਜਿਵੇਂ ਕਹੀਏ ਦੇਖੇਗਾ, ਜੋ ਦੇਹ ਦੇ ਮੈਂ ਮਹੱਤਰੇ, ਜੋ ਦੇਹ ਦੇ ਵਿੱਚ ਮਹੱਤ ਬਹੁਤ ਵੱਡੀ ਮਹਾਨ ਹੈ, ਤਾਂ ਕਹਿੰਦੇ ਫਿਰ ਤੂੰ ਪ੍ਰਸੰਨ ਪ੍ਰਸੰਨ ਹੋਵੇਗਾ। ਤਾਂ ਤੇ ਅਬ ਲਖਤ ਨਾ ਤੇਰੋ ਕਿਦੋਂ ਸਿੱਧ ਹੋਏ, ਤਾਂ ਤੇ ਕਹੀਏ ਵੀ ਤਿਸ ਜੋ ਬ੍ਰਹਮ ਸਰੂਪ ਆ, ਹਾਂਜੀ ਉਸ ਬ੍ਰਹਮ ਸਰੂਪ ਆ ਕਿ ਉਹ ਜਿਹੜਾ ਬ੍ਰਹਮ ਸਰੂਪ ਆ, ਉਸ ਤੋਂ ਤੇਰੀਆਂ ਸਾਰੀਆਂ ਜਿਹੜੀਆਂ ਅਭਲਖਤ ਕਹੀਏ ਇੱਛਾਵਾਂ ਆ, ਖੁਆਇਸ਼ਾਂ ਆ, ਉਹ ਪੂਰੀਆਂ ਨਹੀਂ ਹੋਣਗੀਆਂ। ਸਿੱਧ ਕਹੀਏ ਸਿੱਧ ਨਾ ਹੋਏਗੀਆਂ, ਪੂਰੀ ਨਹੀਂ ਹੋਏਗੀ। ਸਿੱਧ ਦਾ ਅਰਥ ਪੂਰੀ, ਹਾਂਜੀ ਹੋਏ ਦਾ ਅਰਥ ਹੋਏ, ਅਤੇ ਕਹਿੰਦੇ ਉਹ ਪੂਰੀ ਨਹੀਂ ਹੋਏਗੀ। ਕਦੋਂ ਦਾ ਅਰਥ ਲਾਉਣਾ ਕੀ? ਤਾਂ ਤੇ ਕਹੀਏ ਇਹ ਤਾਂ ਤੇ ਉਸ ਤੋਂ ਆ, ਜਦੋਂ ਆਤਮ ਸਰੂਪ ਜਾਣੇਗਾ ਕਿ ਉਹਦੇ ਦੇਖੋ ਉਹਦੇ ਚਿੰਤਾ ਦੀ ਮਣੀ ਹੈ, ਚਿੰਤਾ ਨੂੰ ਪੂਰੀਆਂ ਕਰਨ ਵਾਲੀ ਹੈ ਮਣੀ ਹੈ ਆਤਮਾ, ਅਤੇ ਉਸ ਆਤਮਾ ਤੋਂ ਅਬਲਖਤ ਕਹੀਏ ਇੱਛਾ ਨਾ ਕਹੀਏ ਨਹੀਂ, ਅਤੇ ਤੇਰੋ ਕਹੀਏ ਤੇਰੀ ਜਿਹੜੀ ਹੈ ਕਦੋਂ ਕਹੀਏ ਕਿ ਸਿੱਧ ਹੋਏਗੀ, ਭਾਵ ਨਹੀਂ ਸਿੱਧ ਹੋਏਗੀ ਤੇਰੀ ਇੱਛਾ, ਕਿਉਂ ਭਾਵ ਪੂਰੀਆਂ ਹੋਣਗੀਆਂ, ਹਾਂਜੀ ਕਿ ਜਿਹੜੀਆਂ ਮਨ ਦੀਆਂ ਇੱਛਾ ਕੀ ਸਿੱਧ ਨਹੀਂ ਹੋਣਗੀਆਂ, ਭਾਵ ਹੋਣਗੀਆਂ। ਉਸ ਤੋਂ ਸੁਧਾ ਪਾਨ ਕਰੇ ਅਤੇ ਨਾ ਕਦੋਂ ਵਿਆਹ ਦਹਤ ਰੇ, ਦੱਸ ਵੀ ਨਹੀਂ ਹੋ ਸਕਦੀਆਂ, ਅਤੇ ਫਿਰ ਕਦੋਂ ਦਾ ਅਰਥ ਲਾਉਣਾ ਕੀ? ਸੁਧਾ ਪਾਨ ਕਰੇ ਅਤੇ ਨਾ ਕਦੋਂ ਕੀ ਵੀ ਹੁਣ ਸੁਧਾ ਪਾਨ ਕੋਈ ਅੰਮ੍ਰਿਤ ਪਾਨ ਕਰੇ, ਅੰਮ੍ਰਿਤ ਪਾਨ ਕਰੇ ਤੋਂ ਜਿਹੜਾ ਵਿਆਹ ਦੀ ਜਿਹੜੀ ਬਿਮਾਰੀ ਹੈ ਉਹ ਹੱਥ ਨਾਸ ਨਹੀਂ ਹੁੰਦੀ ਹੈ। ਪ੍ਰਸ਼ਨ ਆ, ਜਿਵੇਂ ਉੱਪਰ ਦ੍ਰਿਸ਼ਟਾਂਤ ਦਿੱਤਾ ਵਾ ਵੀ ਤੂੰ ਇੰਨੀ ਚਿੰਤਾ ਕਰਦਾ ਵਾਂ, ਇਹ ਮਨਾ ਜੇ ਤੂੰ ਆਤਮ ਸਰੂਪ ਨੂੰ ਦੇਖ ਲਵੇਂ, ਸਾਰੀ ਚਿੰਤਾ ਛੱਡ ਕੇ ਬਾਹਰ ਮੁੱਖ ਭੱਜਾ ਫਿਰਦਾ ਅੰਤਰਮੁੱਖ ਹੋ ਜਾਵੇਂ, ਅਤੇ ਤੇਰੀਆਂ ਸਾਰੀਆਂ ਇੱਛਾ ਪੂਰੀਆਂ ਹੋ ਜਾਣਗੀਆਂ। ਹੈਂ ਤਾਂ ਤੇ ਅਬ ਲਖਤ ਨਾ ਤੇਰੋ ਕਿਦੋਂ ਸਿੱਧ ਹੋਏ, ਤਾਂ ਤੇ ਜਾਂ ਇਹ ਵੀ ਇਸ ਤਰ੍ਹਾਂ ਜਾਂ ਇਸ ਕਰਕੇ ਅਬਲ ਇੱਛਾ ਤੇਰੀ ਜਿਹੜੀ ਖੁਆਇਸ਼ ਆ ਨਹੀਂ ਉਹ ਤੇਰੇ ਕੀ ਸਿੱਧ ਹੋਏਗੀ, ਭਾਵ ਜ਼ਰੂਰ ਸਿੱਧ ਹੋਏਗੀ। ਤਾਂ ਤੇ ਉਸ ਬ੍ਰਹਮ ਤੋਂ ਲਾ ਲਓ, ਤਾਂ ਤੇ ਕਹੀਏ ਉਸ ਆਤਮਾ ਤੋਂ, ਜਾਂ ਤਾਂ ਤੇ ਕਹੀਏ ਇਸ ਵਾਸਤੇ, ਇੱਦਾਂ ਵੀ ਅਰਥ ਲਾ ਜਾਣਾ, ਉਸ ਬ੍ਰਹਮ ਤੋਂ ਉਸ ਆਤਮ ਸਰੂਪ ਜਾਣ ਤੋਂ ਕੀ ਤੇਰੀਆਂ ਇੱਛਾ ਪੂਰੀਆਂ ਨਹੀਂ ਹੋਣਗੀਆਂ, ਸਿੱਧ ਨਹੀਂ ਹੋਣਗੀਆਂ। ਜਿਵੇਂ ਸੁਧਾ ਪਾਨ ਕਰੇ ਅਤੇ ਵੀ ਅੰਮ੍ਰਿਤ ਪਾਨ ਕਰੇ ਅਤੇ ਜਿਹੜੀ ਆ ਬਿਮਾਰੀ ਉਹ ਨਾਸ ਹੋ ਜਾਂਦੀ ਆ, ਕਿ ਤੂੰ ਦੱਸ ਇਸ ਦਾ ਪਾਣ ਕਰੇ ਅਤੇ ਨਾ ਕਦੋਂ ਵਿਆਦ ਹਾਤਰੇ ਇਹ ਕਦੋਂ ਭਾਵ ਕਿ ਜਿਹੜਾ ਸੁਧਾ ਆ ਅੰਮ੍ਰਿਤ ਆ ਅੰਮ੍ਰਿਤ ਨੂੰ ਪਾਣ ਕਰਕੇ ਪੀਣ ਕਰਕੇ ਅਤੇ ਕਿ ਉਹ ਜਿਹੜੀ ਵਿਆਦ ਬਿਮਾਰੀ ਆ ਉਹ ਹੱਥ ਨਾਸ਼ ਨਹੀਂ ਹੁੰਦੀ ਹੈ ਹੁੰਦੀ ਹੈ ਨਾ ਇਸ ਤਰ੍ਹਾਂ ਤੇਰੇ 'ਤੇ ਵੀ ਜਿਹੜੀ ਉਹ ਕਲਾ ਵਰਦੇਗੀ ਤੇਰੀਆਂ ਇੱਛਾ ਸਾਰੀਆਂ ਪੂਰੀਆਂ ਹੋ ਜਾਣਗੀਆਂ ਇਸ ਦਾ ਵੀ ਜਿਹੜਾ ਖੁਲਾਸਾ ਮਹਾਂਪੁਰਸ਼ ਇਵੇਂ ਕਰਦੇ ਆ ਭਾਵ ਆਪਣੇ ਮਨ ਨੂੰ ਉਪਦੇਸ਼ ਇਹਦੇ ਵਿੱਚ ਵੀ ਦੇ ਰਹੇ ਆ ਅਤੇ ਮਨ ਦੇ ਰਾਹੀਂ ਹੀ ਉਪਦੇਸ਼ ਹੈ ਵੀ ਕਿ ਭਾਵ ਆਪਣੇ ਆਪ ਨੂੰ ਉਪਦੇਸ਼ ਆ ਅੱਗੇ ਧੰਨ ਵਾਸਤੇ ਮਨ ਵੇਖੋ ਹਰ ਵੇਲੇ ਭੱਜਿਆ ਹੀ ਫਿਰਦਾ ਅਤੇ ਮਨ ਕੀ ਚਾਹੁੰਦਾ ਕਿ ਸ਼ਾਹੂਕਾਰ ਮੈਨੂੰ ਕੋਈ ਧੰਨ ਦੇ ਦੇਵੇ ਰਾਜਾ ਖੁਸ਼ ਹੋ ਕੇ ਧੰਨ ਬਖਸ਼ ਦੇਵੇ ਸ਼ਾਹੂਕਾਰ ਪ੍ਰਸੰਨ ਹੋ ਕੇ ਮੈਨੂੰ ਦੌਲਤ ਕੋਈ ਦੇ ਦੇਵੇ ਅਤੇ ਉਹਨਾਂ ਧੰਨ ਵਾਲਿਆਂ ਨੂੰ ਖੁਸ਼ ਕਰਨ ਲਈ ਇਹ ਬੰਦਾ ਹਰ ਵੇਲੇ ਵੇਖੋ ਉਹਨਾਂ ਦੀ ਸੇਵਾ ਉਹਨਾਂ ਦੇ ਲੱਤਾਂ ਝੱਲਦਾ ਕਈ ਕੁਝ ਕਰਦਾ ਅਤੇ ਉਹਨਾਂ ਦੀ ਸੇਵਾ ਚਾਕਰੀ 'ਚ ਲੱਗਾ ਰਹਿੰਦਾ ਪਰਮਾਤਮਾ ਨੂੰ ਛੱਡ ਕੇ ਨਾ ਇਹ ਦਿਨ ਵੇਖਦਾ ਨਾ ਰਾਤ ਨਾ ਧੁੱਪ ਵੇਖਦਾ ਨਾ ਰਾਤ ਨਾ ਧੁੱਪ ਵੇਖਦਾ ਨਾ ਛਾਂ ਨਾ ਭੁੱਖ ਅਤੇ ਨਾ ਦੇਹ ਗੱਲ ਕੀ ਕਿ ਆਪਣੇ ਸਰੀਰ ਦੀ ਸੁੱਧ ਬੁੱਧ ਭੁਲਾ ਕੇ ਉਸ ਇੱਕ ਮਿੱਟੀ ਦੇ ਪੁਤਲੇ ਬੰਦੇ ਨੂੰ ਖੁਸ਼ ਕਰਨ ਲਈ ਹਰ ਵੇਲੇ ਅਤੇ ਹਰ ਤਰ੍ਹਾਂ ਦੀ ਸੇਵਾ ਕਰਦਾ ਰਹਿੰਦਾ ਫਿਰ ਵੀ ਧੰਨ ਵਾਲਾ ਬੰਦਾ ਪਰੇਸ਼ਾਨ ਨਹੀਂ ਹੁੰਦਾ ਕਿਉਂਕਿ ਬੰਦੇ ਨੂੰ ਆਦਤ ਆ ਵੀ ਲੋਕਾਂ ਕੋਲ ਹਾਸੜੀ ਕਰਾਉਣੀ ਤਾਂ ਜਾਣਦਾ ਦਿਨ ਥੋੜ੍ਹੀ ਕੁਝ ਜਾਂਦਾ ਦਿਨ ਵਾਰੀ ਤਾਂ ਮੂੰਹ ਵਿੰਗਾ ਕਰ ਲੈਂਦਾ ਅਤੇ ਅਨੇਕਾਂ ਦੁੱਖ ਝਾਕਦਾ ਮਨੁੱਖ ਅਤੇ ਪੀ ਕੇ ਮੇਰੇ ਉੱਤੇ ਇਹਦੀ ਪ੍ਰਸੰਨਤਾ ਹੀ ਪ੍ਰਗਟ ਹੋ ਹੀ ਜਾਵੇ ਇਸ ਸ਼ਾਹੂਕਾਰ ਦੀ ਤਾਂ ਵੀ ਕਹਿੰਦੇ ਵੇਖੋ ਭਾਗ ਕਿ ਇਸਦਾ ਕੁਝ ਨਹੀਂ ਹੁੰਦਾ ਹੈ ਜਿਹੜਾ ਸੇਵਕ ਆ ਉਹ ਸੇਵਾ ਕਰਦਾ ਕਰਦਾ ਮਰ ਜਾਣ ਦੀ ਹਾਲਤ ਤੱਕ ਪੁੱਜ ਜਾਂਦਾ ਪਰ ਧੰਨਵਾਨ ਜਿਹੜਾ ਆ ਉਹਦਾ ਤਾਂ ਪ੍ਰਸੰਨ ਹੋਣਾ ਕਿਤੇ ਭਾਗਾਂ ਵਾਲਾ ਹੀ ਆ ਕਿਤੇ ਹੋ ਜਾਏ ਤਾਂ ਹੋ ਜਾਏ ਕਿਤੇ ਰਿਹਾ ਉਹਦੇ ਕਾਂਦੇ ਜੂੰਗ ਨਹੀਂ ਸਰਕਦੀ ਉਹਦਾ ਤਾਂ ਉਹ ਕਹਿੰਦਾ ਕੀਤਾ ਇਹ ਕੱਖ ਨਹੀਂ ਹੈ ਪੈਸੇ ਦੇਣ ਵਾਰੀ ਉਹ ਕਹਿੰਦਾ ਤੂੰ ਕੀਤਾ ਨਹੀਂ ਸਹੀ ਇਸ ਤਰ੍ਹਾਂ ਭਰਥਰੀ ਹਰੀ ਸਿੱਧ ਜੋਗੀ ਮਹਾਰਾਜ ਉਪਦੇਸ਼ ਦਿੰਦੇ ਆ ਕਿ ਇਹ ਮਨ ਤੂੰ ਇਸ ਗੱਲ ਦਾ ਮਾਣ ਨਾ ਕਰ ਜੋ ਮਹਾਰਾਜ ਪ੍ਰਸੰਨ ਹੋ ਕੇ ਜਗੀਰ ਬਖਸ਼ ਦੇਣਗੇ ਜਾਂ ਵੀ ਕੋਈ ਕਾਮਨਾ ਪੂਰੀ ਕਰ ਦੇਣਗੇ ਮਨਾ ਤੂੰ ਤੇ ਉਸੇ ਵਿੱਚ ਖੁਸ਼ ਰਹਿ ਅਤੇ ਆਪਣਾ ਵੀ ਮਾਣ ਛੱਡ ਵੀ ਮੈਂ ਭਾਅ ਜੀ ਕੁਝ ਪਾ ਲੂੰਗਾ ਉੱਥੋਂ ਤੋਂ ਕੁਝ ਨਹੀਂ ਮਿਲਣਾ ਸਗੋਂ ਉਹਨਾਂ ਦੀ ਸੇਵਾ ਸੁਵਾ ਛੱਡ ਕੇ ਉਹਨਾਂ ਦਾ ਵੀ ਮਾਣ ਨਾਸਕਾਰ ਅਤੇ ਉਹਨਾਂ ਵੱਲ ਕਦੇ ਵੇਖੀ ਵੀ ਨਾ ਵੀ ਉਹ ਕੌਣ ਕੌਣ ਨਹੀਂ ਜਦੋਂ ਜੋ ਜੋ ਆਪਾਂ ਨੌਕਰੀ ਚਾਕਰੀ ਕਰਦੇ ਸਗੋਂ ਸਿਰ 'ਤੇ ਚੜ੍ਹਦੇ ਦੂਜੀ ਗੱਲ ਇਹ ਆ ਵੀ ਸਰੀਰ ਅਤੇ ਕੁਟੰਬ ਦੀ ਵੀ ਪਾਲਣਾ ਕਿਵੇਂ ਹੋ ਗਈ ਵੀ ਬੰਦੇ ਦਾ ਮਨ ਜਾਂਦੀ ਹੈ ਇਸ ਲਈ ਕਹਿੰਦੇ ਹਨ ਕਿ ਆਪਣੇ ਸਰੀਰ ਦੀ ਚਿੰਤਾ ਵੀ ਛੱਡ ਦੇ ਅਤੇ ਪਰਿਵਾਰ ਦੇ ਸਰੀਰ ਦੀ ਵੀ ਚਿੰਤਾ ਛੱਡ ਦੇ ਕਿਉਂਕਿ ਪਿੱਛੇ ਕਹਿ ਚੁੱਕੇ ਆ ਕਿ ਜੋ ਕੁਝ ਅਤੇ ਉਸ ਜ਼ਰੂਰ ਹੋ ਹੀ ਜਾਵੇਗਾ ਤੇਰਾ ਫਲ ਤੈਨੂੰ ਹੀ ਮਿਲੇਗਾ ਪਰਮਾਤਮਾ ਦੀ ਇਹ ਸਿਧਾਂਤ ਆ ਜੋ ਤੈਨੂੰ ਮਿਲਣਾ ਤੈਨੂੰ ਮਿਲਣਾ ਹੋਰ ਕੋਈ ਲੈ ਨਹੀਂ ਸਕਦਾ ਅਤੇ ਜਿਹੜਾ ਤੈਨੂੰ ਮਿਲਣਾ ਨਹੀਂ ਆ ਅਤੇ ਉਹ ਤੂੰ ਕਿਤੋਂ ਲੈ ਵੀ ਨਹੀਂ ਸਕਦਾ ਹੈ ਫਿਰ ਚਿੰਤਾ ਜਿਹੜੀ ਤੇਰੀ ਕਰਨੀ ਆ ਇਹ ਤਾਂ ਫਾਲਤੂ ਦੀ ਕੋਈ ਫਾਇਦਾ ਨਹੀਂ ਆ ਵਸਣਾ ਹੈ ਸਥਿਤ ਹੋ ਕੇ ਨਿਸ਼ਚਾਰ ਰੱਖ ਕੇ ਵਾਹਿਗੁਰੂ ਸਿਮਰਨ ਵਿੱਚ ਲੱਗਾ ਰਹਿ ਹੁਣ ਬਾਕੀ ਗੱਲ ਰਹੀ ਜਿਹੜੀ ਕਾਮਨਾ ਪੂਰੀਆਂ ਹੋਣ ਦੀ ਅਤੇ ਉਹ ਵੀ ਤੇਰੇ ਕਹਿੰਦੀ ਪੂਰੀ ਹੋ ਹੀ ਜਾਊਗੀ ਕਿਉਂਕਿ ਉਹਨਾਂ ਮਿਸਾਲ ਦਿੱਤੀ ਵੇਖੋ ਸੁਧਾ ਪਾਣ ਕਰੇ ਤੇ ਨਾ ਕਦੋਂ ਵਿਆਦ ਹਾਦਰੇ ਕਿ ਅੰਮ੍ਰਿਤ ਪੀਣ ਵਾਲੀ ਦੀ ਬਿਮਾਰੀ ਦੂਰ ਨਹੀਂ ਹੁੰਦੀ ਮਨਾ ਦੱਸ ਅੰਮ੍ਰਿਤ ਪੀਂਦਿਆਂ ਬਿਮਾਰੀ ਤਾਂ ਕਿਤੇ ਨਹੀਂ ਸਗੋਂ ਮੌਤ ਵੀ ਦੂਰ ਹੋ ਜਾਂਦੀ ਹੈ ਬੰਦਾ ਅਮਰ ਹੋ ਜਾਂਦਾ ਇਸੇ ਤਰ੍ਹਾਂ ਜਿਹੜੇ ਆਤਮ ਸਰੂਪ ਦੀ ਕਥਾ ਕਰਦੇ ਆਤਮ ਸਰੂਪ ਦਾ ਧਿਆਨ ਧਰਦੇ ਆ ਸਿਮਰਨ ਕਰਦੇ ਪਰਮੇਸ਼ਰ ਦਾ ਅਤੇ ਉਹਨਾਂ ਦੀਆਂ ਕੀ ਕਾਮਨਾਵਾਂ ਪੂਰੀਆਂ ਨਹੀਂ ਹੋਣਗੀਆਂ ਸਿੱਧ ਨਹੀਂ ਹੋਣਗੀਆਂ ਉਹ ਤਾਂ ਨਿਸ਼ਚੇ ਪੂਰਵਕ ਉਹਨਾਂ ਦੀ ਇੱਛਾ ਪੂਰੀਆਂ ਹੋਣਗੀਆਂ ਤੂੰ ਆਪਣੇ ਆਪ ਦੀ ਵਿਚਾਰ ਕਰ ਆਪ ਸਵਾਰੀ ਮੈਂ ਮਿਲਿਆ ਸੁੱਖ ਹੋਏ ਜੇ ਤੂੰ ਮੇਰਾ ਹੋਏ ਰਹੇ ਸਭ ਜੁਗ ਤੇਰਾ ਹੋਏ ਜੇ ਤੂੰ ਪਰਮਾ ਤੂੰ ਲੋਕਾਂ ਦਾ ਹੋਣਾ ਚਾਹੁੰਦਾ
ਪਰਮਾਤਮਾ ਤਾਂ ਹੋਣਾ ਨਹੀਂ ਚਾਹੁੰਦਾ, ਲੋਕ ਤੇਰੇ ਵੀ ਨਹੀਂ ਹੁੰਦੇ ਜਿੰਨਾ ਤੂੰ ਹੋਣ ਦੀ ਕੋਸ਼ਿਸ਼ ਕਰਦਾ। ਹਾਂ ਜੇ ਤੂੰ ਆਪਣਿਆਂ ਨੂੰ ਸਵਾਰ ਕੇ ਅਤੇ ਪਰਮਾਤਮਾ ਦੇ ਨਾਲ ਇੱਕ ਮਿਕ ਹੋ ਜਾ, ਮੇਰੀ ਦੁਨੀਆ ਤੇਰੇ ਪਿੱਛੇ ਲੱਗੀ ਫਿਰੇ, ਫਿਰ ਤਾਂ ਤਿੰਨੇ ਲੋਕਾਂ 'ਚ ਤੇਰੀ ਜੈ ਜੈਕਾਰ ਹੁੰਦੀ ਰਹੇ। ਇਸ ਕਰਕੇ ਮਨ ਆ ਥੋੜ੍ਹੀ ਅਕਲ ਕਰ, ਅਤੇ ਐਵੇਂ ਕਿ ਲੋਕਾਂ ਦੀ ਚਾਕਰੀ ਅਸਲੀ ਕਰਦਾ ਫਿਰਦਾ ਅਤੇ ਦੂਜਿਆਂ ਦੀ ਪ੍ਰਸੰਨਤਾ ਲੈਣ ਲਈ ਕਿੰਨੇ ਕਲੇਸ਼ ਝੱਲਦਾ, ਅਤੇ ਉਹਨਾਂ ਦੀ ਸੇਵਾ ਸੁਆ ਛੱਡ, ਆਪਣਾ ਵੀ ਮਾਣ ਛੱਡ, ਅਤੇ ਉਹਨਾਂ ਦੀ ਸੇਵਾ ਛੱਡੇਗਾ ਤਾਂ ਅਗਰ ਸਗੋਂ ਉਹਨਾਂ ਦੇ ਮਾਣ ਨਾਸ ਹੋਊਗਾ, ਨਹੀਂ ਤਾਂ ਵੀ ਭੂਤਰੇ ਫਿਰਦੇ ਵੀ ਅਸੀਂ ਵੱਡੇ ਲੋਕ ਹੁੰਦੇ। ਸੋ ਇਸ ਤਰ੍ਹਾਂ ਦਾ ਤੂੰ ਆਪਣਾ ਸੁਭਾਅ ਬਣਾ ਭਾਵ, ਇਹ ਮਨਾ ਤੂੰ ਜੋਤ ਸਰੂਪ ਆ ਅਤੇ ਜੋਤ ਸਰੂਪ ਹੀ ਬਣ ਕੇ ਰਹਿ, ਵਿਚਾਰ ਕਰ ਆਪਣੇ ਆਤਮ ਸਰੂਪ ਦੀ, ਭਲਾ ਚਾਹੁੰਦਾ ਹਾਂ ਅਤੇ ਇਹ ਸਰੀਰ ਵਿੱਚ ਬੜਾ ਵੱਡਾ ਇੱਕ ਅਮੋਲਕ ਮਣੀ ਛੁਪਿਆ ਹੋਇਆ ਹੈ, ਉਹ ਕੀ ਆਤਮਾ, ਉਹਦੀ ਵਿਚਾਰ ਕਰ। ਦੋਹਰਾ ਤਨ ਮੋ ਤਨਕ ਨਿਵਾਸ ਤਵ, ਇਹ ਮਨ ਤਨ ਮੋ ਕਹੀਏ ਸਰੀਰ ਵਿੱਚ, ਇਸ ਸਰੀਰ ਵਿੱਚ ਜਿਹੜਾ ਤਨਕ ਨਿਵਾਸ ਤਵ ਕਹੀਏ ਤੇਰਾ, ਤਨਕ ਕਹੀਏ ਥੋੜ੍ਹਾ ਚਿਰ ਜਿਹਾ ਹੀ, ਥੋੜ੍ਹਾ ਜਿਹਾ ਹੀ ਨਿਵਾਸ ਹੈ, ਭਾਵ ਤੂੰ ਥੋੜ੍ਹੇ ਚਿਰ ਦਾ ਹੀ ਅਤੇ ਗੁਆਂਢ ਇਹਦੇ ਵਿੱਚ ਨਿਵਾਸੀ ਹੈ। ਚਿੰਤਾ ਮਨ ਤਾਜ ਤਾਹੇ ਤਦੇ ਹੀ ਚਿੰਤਾ ਮਣੀ, ਜਿਹੜੀ ਹੈ ਭਾਵ ਆਤਮਾ ਹੈ, ਅਤੇ ਉਸ ਆਤਮਾ ਦੀ ਆਤਮ ਵਿਚਾਰ ਜਿਹੜਾ ਛੱਡ ਦਿੱਤਾ ਤੂੰ, ਬੌਰ ਕਿਰਪਣ ਗ੍ਰਹਿ ਭਰਾਭਵ ਸਹਿਤ, ਬੌਰ ਕਿਰਪਣ ਗ੍ਰਹਿ ਭਰਾਭਵ ਸਹਿਤ, ਇਹ ਤੇ ਵਿਸ਼ਰਾਮ, ਅਤੇ ਬਹੁਰ ਅਤੇ ਫਿਰ ਜਿਹੜੇ ਕਿਰਪਣ ਸੂਮ ਲੋਕ ਆ, ਸੂਮ ਧਨੀ ਆ, ਭਾਵ ਕੰਜੂਸ ਪੁਰਸ਼ ਆ, ਉਹਨਾਂ ਦੇ ਗ੍ਰਹਿ ਕਹੀਏ ਘਰ ਜਿਹੜੇ ਆ, ਉਹਨਾਂ ਘਰ ਅੱਗੇ ਤੂੰ ਜਾਣਾ, ਅਤੇ ਘਰਾਂ ਵਿੱਚ ਜਾ ਕੇ ਦਰਾਵੇ ਤਕਾਹੇ, ਦਰਾਵੇ ਨਾਮ ਕੀ ਆ ਧਨ ਦਾ, ਹਿੱਤ ਕਹੀਏ ਵਾਸਤੇ, ਧਨ ਉਹਦੇ ਵਾਸਤੇ ਤੂੰ ਜਿਹੜਾ ਕਾਹੇ ਕਹੀਏ ਕਿਉਂ, ਜਿਹੜਾ ਹੈ ਸਹਿੰਦਾ ਹੈ, ਪ੍ਰਭ ਕਹੀਏ ਨਰਾਦਰ, ਨਰਾਦਰ ਕੋ ਸਹਿੰਦਾ ਹੈ, ਮਾਮਾ ਤਨ ਮੋਹ ਤਨਕ ਨਿਵਾਸ ਹੇ ਤਨ ਮਨੁੱਖ ਹੇ ਮਨਾ, ਤੇਰਾ ਤਾਂ ਸਰੀਰ ਵਿੱਚ ਜਿਹੜਾ ਤਨਕ ਥੋੜ੍ਹਾ ਚਿਰ ਹੀ ਨਿਵਾਸ ਹੈ, ਅਤੇ ਤੂੰ ਕੀ ਕੀਤਾ ਵੇ ਚਿੰਤਾ ਮਣੀ ਜਿਹੜੀ ਆਤਮਾ ਸਰੂਪ ਆ, ਤਾਹੇ ਕਹੀਏ ਉਸਨੂੰ ਤਾਂ ਤੂੰ ਛੱਡ ਦਿੱਤਾ, ਅਤੇ ਜਾਂ ਵੀ ਉਸਨੂੰ ਛੱਡ ਕੇ ਤਾਹੇ ਚਿੰਤਾ ਮਨ ਤਜਦਾ ਹੈ, ਉਸ ਚਿੰਤਾ ਮਣੀ ਤਜਗੀ ਛੱਡ ਕੇ, ਅਤੇ ਬਹੁਰ ਕਹੀਏ ਜਿਹੜੇ ਫਿਰ ਮੁੜ ਜਿਹੜੇ ਕਿਰਪਣ ਕੰਜੂਸ ਲੋਕ ਆ, ਧਣੀ ਬਣੇ ਫਿਰਦੇ ਆ, ਉਹਨਾਂ ਦੇ ਗ੍ਰਹਿ ਕਈ ਘਰਾਂ ਦੇ ਵਿੱਚ ਜਾ ਕੇ ਤੂੰ ਦਰਾਵੈ ਹਿੱਤ ਧਨ ਵਾਸਤੇ ਕਹੀ ਕਹੀ, ਕਿਸ ਵਾਸਤੇ ਜਿਹੜਾ ਪ੍ਰਭ ਕਈ ਨਰਾਦਰ ਸਹਿਤ ਕਈ ਸਹਿੰਦਾ ਹੈ, ਕਿਉਂ ਸਹਾਰਦਾ ਫਿਰਦਾ, ਦੱਸ ਦਿਨ ਕੀ ਮਿਲਦਾ, ਉਮਰ ਤੇਰੀ ਬਹੁਤੀ ਨਹੀਂ ਹੈ, ਜਿਹੜੀ ਉਮਰ ਹੈਗੀ ਉਹਨੂੰ ਇੱਜ਼ਤ ਨਾਲ ਜੀਣਾ ਚਾਹੀਦਾ, ਤੂੰ ਆਪਣੀ ਡੰਡ ਲਵਾਉਣ 'ਚ ਹੀ ਰਹਿੰਦਾ ਖੁਸ਼ ਹੈ, ਤੇਰਾ ਬੁਰਾ ਹਾਲ ਤੂੰ ਚਾਹੁੰਦਾ ਵੀ ਬਸ ਮੈਨੂੰ ਕੋਈ ਨਾ ਕੁਝ ਮਿਲ ਹੀ ਜਾਵੇ, ਲੋਕਾਂ ਗਾਲਾਂ ਮੰਦਾ ਘਰੇ ਕਰਾਈ ਕਰਾਈ ਜਾਂਦਾ, ਕਹਿਣ ਤੋਂ ਭਾਵ ਇਹ ਆ ਵੀ ਇਸ ਦੌਰੇ ਵਿੱਚ ਵੀ ਇੱਕ ਤਾਂ ਇਹ ਜਿਹੜੀ ਮਨੁੱਖ ਦੇ ਆ ਬੜੀ ਮਿਲੀ ਬੜੀ ਮੁਸ਼ਕਿਲ ਆ ਭਾਈ, ਪਰ ਆਪ ਮਾਨੁੱਖ ਦੇ ਹੋ ਰਹੀ ਆ, ਹਾਂਜੀ, ਅਤੇ ਗੋਬਿੰਦ ਮਿਲਣ ਕੇ ਤੇਰੀ ਬਰੀ ਆ, ਗੁਰਸੇਵਾ ਦੇ ਭਗਤ ਕਮਾਈ ਤਾਂ ਵੇ ਮਾਨਸ ਦੇਹੀ ਪਾਈ, ਅਤੇ ਇਸ ਮਨੁੱਖ ਦੇ ਵਿੱਚ ਤਾਂ ਨਿਵਾਸ ਕਰਨ ਦਾ ਜਿਹੜਾ ਸਮਾਂ ਆ ਵੀ ਬੜਾ ਥੋੜ੍ਹਾ, ਕਲਯੁੱਗ ਦੇ ਹਿਸਾਬ ਨਾਲ 100 ਸਾਲ ਹੀ ਪੂਰਾ ਨਹੀਂ ਅੱਜ ਕੱਲ੍ਹ, ਅਤੇ ਚਾਹੀਦਾ ਤਾਂ ਇਹ ਸੀ, ਭਰਥਰੀ ਜੀ ਕਹਿੰਦੇ ਆਪਣੇ ਮਨ ਨੂੰ ਕਿ ਮਨਾ ਇਹ ਥੋੜ੍ਹੇ ਜਿੰਨੇ ਸਮੇਂ ਵਿੱਚ ਜਨਮ ਨੂੰ ਜਿੱਤ ਲਿਆ ਜਾਂਦਾ, ਕਮਾਈ ਕੀਤੀ ਜਾਂਦੀ, ਪਰਮਾਤਮਾ ਦੇ ਨਾਮ ਨੂੰ ਜਪਿਆ ਜਾਂਦਾ, ਇਹ ਜਨਮ ਜਿੱਤਿਆ ਜਾਂਦਾ, ਦੁਲਾਭ ਦੇ ਤਤਕਾਲ ਉਧਾਰੇ ਹੋ ਜਾਂਦਾ, ਕਿਉਂਕਿ ਆਇਆ ਉਹ ਪ੍ਰਮਾਣ ਹੈ ਜੇ ਕੁੱਲ ਕਾ ਕਰੇ ਉਧਾਰ, ਫਿਰ ਕੁੱਲ ਦਾ ਵੀ ਭਲਾ ਕਰ ਦੇ, ਪਰ ਮੂਰਖ ਮਨਾ ਤੂੰ ਵੇਖ ਬੰਦਗੀ ਨੂੰ ਅਤੇ ਜਨਮ ਜਿੱਤਣ ਨੂੰ ਤਾਂ ਤੂੰ ਛੱਡ ਹੀ ਦਿੱਤਾ ਹੈ, ਜਿਹੜੇ ਪੈਸੇ ਵਾਲੇ ਉਹਨਾਂ ਦੇ ਬੂਹੇ ਅੱਗੇ ਜਾ ਕੇ ਅਤੇ ਅਨੇਕਾਂ ਤਰ੍ਹਾਂ ਦੀਆਂ ਸੇਵਾ ਖੁਸ਼ਾਮਦਾਂ ਕਰਦਾ, ਤੁਹਾਡੇ ਬੱਚੇ ਜੀ ਤੁਹਾਡਾ ਹੋ ਜੇ, ਕਾਰੋਬਾਰ 'ਚ ਵਾਧਾ ਹੋਏ ਤਾਂ ਰੱਬ ਬਹੁਤਾ ਵਧਾ ਦੇਵੇ, ਅਤੇ ਉਹਨਾਂ ਨੂੰ ਪ੍ਰਸੰਨ ਕਰਦਾ, ਅਤੇ ਧਨ ਪ੍ਰਾਪਤ ਕਰਨ ਦੀ ਇੱਛਾ ਕਰ ਰਿਹਾ, ਪਰ ਉਹ ਅਗਲੇ ਪਾਸੇ ਕਿਹੜੇ ਚੰਗੇ ਆ, ਉਹ ਸਮੁੰਦਰ ਸਮਾਨ ਉਹਨਾਂ ਕੋਲ ਅਤੁੱਲ ਧਨ ਪਦਾਰਥ ਆ ਵੀ ਉਹਨਾਂ ਦੀ ਇਹ ਬੇਅੰਤ ਮਾਲਕੀ ਹੈ। ਪਰ ਉਹ ਸਿੰਧ ਧਨੀ ਕਹੂੰ ਦੇ ਨਾ ਗਣੀ, ਪਰ ਉਹ ਸਮੁੰਦਰ ਵਰਗੇ ਧਨੀ ਲੋਕ ਧਨ ਦੇ ਬਹੁਤੇ ਮਾਲਕ ਕਿਨੂੰ ਕਣੀ ਮਾਤਰ ਦੇ ਕੇ ਰਾਜੀ ਨਹੀਂ ਆ, ਤਾਂ ਉਹਨਾਂ ਲੋਕਾਂ ਤੋਂ ਧਨ ਤਾਂ ਪ੍ਰਾਪਤ ਹੁੰਦਾ ਕੋਈ ਨਹੀਂ ਆ, ਉਲਟਾ ਬੇਇੱਜ਼ਤੀ ਕਰਾ ਕੇ ਅਨੇਕਾਂ ਦੁੱਖ ਪਾ ਰਿਹਾ। ਅੱਜ ਗੱਲਾਂ ਸੁਣਦੇ ਹਾਂ ਤੁਹਾਡੇ ਬੱਚੇ ਜੀ ਤੁਹਾਡਾ ਆ ਹੋਵੇ ਤੁਹਾਡਾ ਜੇ ਹੋਵੇ, ਅਤੇ ਉਹ ਅਗਲੇ ਵੀਹ ਗੱਲਾਂ ਕਰਦੇ ਆ ਵੀ ਤੂੰ ਸਾਨੂੰ ਇੰਨਾ ਚੜ੍ਹਾਈ ਕਰਾਉਣ ਡਿਆ, ਸਾਡੀ ਜੂ ਜੈ ਜੈ ਕਾ ਕਰਾਉਣ ਡਿਆ, ਤੂੰ ਆਪਣੀ ਕਿਉਂ ਨਹੀਂ ਕਰ ਲੈਂਦਾ, ਜਿਵੇਂ ਗਲੀਆਂ ਤੁਰੇ ਫਿਰਦੇ ਹੱਥ ਵੇਖਣ ਵਾਲੇ ਲਾਓ, ਤੁਹਾਡੀ ਕਿਸਮਤ ਦੱਸੀ ਹੈ ਵੀ ਤੂੰ ਆਪਣੀ ਕਿਸਮਤ ਕਿਉਂ ਨਹੀਂ ਵੇਖੀ ਕਿ ਤੇਰੀ ਕਿਸਮਤ ਕੀ ਹੈ, ਤੈਨੂੰ ਕਿਉਂ ਫਿਰ ਇਹ ਗੱਲ ਪਈ ਹੈ ਮੰਗਣ ਦੀ। ਇਸ ਪ੍ਰਕਾਰ ਕਹਿਣ ਤੋਂ ਭਾਵ ਇਹ ਹੈ ਕਿ ਤੂੰ ਗੱਲ ਮੰਨਾ ਆਪਣੇ ਪਰਮਾਰਥ ਨੂੰ ਜਿੱਤਣਾ ਚਾਹੀਦਾ ਤੈਨੂੰ, ਇੱਧਰ ਪਾਸੇ ਨਿਕਲਣਾ ਚਾਹੀਦਾ, ਐਵੇਂ ਬੇਇੱਜ਼ਤੀ ਕਾਹਨੂੰ ਕਰਾਉਣਾ ਫਿਰਦਾ, ਕੋਈ ਫਾਇਦਾ ਨਹੀਂ ਹੈ ਤੇਰਾ, ਐਵੇਂ ਨਾਲ ਬੇਇੱਜ਼ਤੀ ਕਰਾਉਣਾ ਅਤੇ ਹੈ ਤੂੰ ਵੇਖੋ ਪਰਮਾਤਮਾ ਦੀ ਅੰਸ ਦੇ ਕੀ ਤੂੰ ਗਲਾਂ ਦੇ ਜਿਹੜੇ ਹਾਰ ਪਵਾਉਣ ਡਿਆ ਜੀਣ ਦਾ, ਕੋਈ ਤੇਰਾ ਹਾਲ ਨਹੀਂ, ਮਨਾ ਤੈਨੂੰ ਬੰਦਗੀ ਕਰਨੀ ਚਾਹੀਦੀ ਹੈ। ਯਥਾ ਕਬਿਤ ਜਿਸ ਤਰ੍ਹਾਂ ਦਾ, ਯਥਾ ਕਹੀਏ ਜੈਸਾ ਹੈ ਵੈਸਾ ਹੀ ਕਾ ਸੱਚਾ ਸੁੱਚਾ ਕਬਿਤ ਹੈ, ਇੰਦਰੀਓਂ ਇਹ ਪਾਠ ਇੰਦਰੋਲ ਅਸਲ ਵਿੱਚ ਜਈਆ ਅੱਧਾ ਹੀ ਪਾਉਣਾ, ਅਤੇ ਜਈਏ ਦੀ ਸਿਹਾਰੀ ਨਿਕਲੂ, ਰਾਜ ਨੂੰ ਸਿਹਾਰੀ ਹੋ ਜੂ, ਅਤੇ ਜਈਏ ਨੂੰ ਹੋੜਾ ਭਾਵ ਊੜੇ ਨੂੰ ਹੋੜਾ ਹੋ ਜੂ। ਇੰਦਰੀਓ ਇੰਦਰੀਓਂ ਕੇ ਭੋਗ ਸਾਰੇ ਭਾਰੇ ਰੋਗ ਦੇ ਨਵਾਰੇ, ਕਬਿਤ ਵਿੱਚ ਕਹਿੰਦੇ ਆ ਇੰਦਰੀਓਂ ਕੇ ਆ ਨੇਤਰ, ਹਾਂਜੀ ਸਰਵਣ ਰਸਨਾ ਨੱਕ ਚਮੜੀ ਭਾਵ ਗਿਆਨ ਇੰਦਰੀ ਹੈ ਨਾ ਇਹ, ਅਤੇ ਇਹਨਾਂ ਦੇ ਜਿਹੜੇ ਵਿਸ਼ੇ ਆ ਰੂਪ ਰਸ ਸ਼ਬਦ ਸਪਰਸ਼ ਗੰਧ, ਇਹ ਜਿਹੜੇ ਵਿਸ਼ੇ ਆ ਭੋਗ ਆ, ਇੰਦਰੀਆਂ ਦੇ ਜਿਹੜੇ ਸਾਰੇ ਹੀ ਵਿਸ਼ੇ ਭੋਗ ਆ, ਇਹ ਬੜਾ ਭਾਰਾ ਦੁੱਖ ਦੇਣ ਵਾਲੇ ਇੰਦਰੀਆਂ ਕੇ ਭੋਗ ਸਾਰੇ, ਇੰਦਰੀਆਂ ਦੇ ਜਿਹੜੇ ਭੋਗ ਆ ਨਾ, ਭੋਗ ਵਿਸ਼ੇ ਆ ਸਾਰੇ ਭਾਰੇ ਰੋਗ ਦੇਣ ਵਾ, ਔਰ ਭਾਰੇ ਆ ਕੀ ਆ ਭਾਰੇ ਰੋਗ ਦੇਣ ਵਾਲੇ, ਵਾਰੇ ਕਹੀਏ ਵਾਲੇ, ਬੜੇ ਭਾਰੀ ਰੋਗ ਦੇਣ ਵਾਲੇ ਆ, ਰੋਗ ਕਹੀਏ ਦੁੱਖ ਦੇਣ ਵਾਲੇ, ਤਾਂ ਕੋ ਕੀ ਜੇ ਹੇ ਮਤ ਸਰੇ ਪਥ ਪਤਾ ਜੇ ਰੇ, ਤਾਂ ਕੋ ਕੀ ਜੇ ਹੇ ਆ, ਹੇ ਦਾ ਅਰਥ ਤਿਆਗ, ਇਸ ਕਰਕੇ ਇਹ ਮਨਾ ਤਾਂ ਕੋ ਕਹੀਏ ਉਹਨਾਂ ਇੰਦਰੀਆਂ ਦੇ ਭੋਗਾਂ ਦਾ ਜਿਹੜਾ ਤੂੰ ਹੇ ਕਹੀਏ ਤਿਆਗ, ਕੀ ਜੇ ਕਹੀਏ ਕਰ, ਉਹਨਾਂ ਦਾ ਤਿਆਗ ਕਰ, ਵਿਸ਼ਿਆਂ ਦਾ ਭੋਗਾਂ ਦਾ ਤਿਆਗ ਕਰ, ਮਤ ਸਰੇ ਪਥ ਤਾ ਜਰੇ ਦੇ ਮਤ ਕਹੀਏ ਮਤਾਂ, ਹੇ ਮਨਾ ਮਤ ਰੇ ਦਾ ਅਰਥ ਰੇ ਤੋਂ ਚੁੱਕ ਲੈਣਾ ਮ, ਹੇ ਮਨਾ ਕਿਉਂਕਿ ਮਨ ਦੀ ਸਾਰੀ ਵਿਚਾਰ ਹੋ ਰਹੀ, ਹੇ ਮਨਾ ਅਤੇ ਮਤਾਂ ਜਿਹੜਾ ਨਾ ਸਰੇ ਕਹੀਏ ਮੁਕਤੀ ਦਾ ਪਥ ਕਹੀਏ ਰਸਤਾ, ਉਹਨੂੰ ਤੂੰ ਤਾਜ ਕਹੀਏ ਛੱਡ, ਭਾ ਮੁਕਤੀ ਦੇ ਰਾਹ ਨੂੰ ਨਾ ਛੱਡ ਸਗੋਂ ਪੱਕਾ ਕਰ, ਮਤ ਦਾ ਅਰਥ ਮਤਾ ਜਾਂ ਮਤ ਦਾ ਅਰਥ ਹੁੰਦਾ ਨਾਂ, ਅਤੇ ਨਾਂ ਮੁਕਤੀ ਦੇ ਰਸਤੇ ਨੂੰ ਤੂੰ ਛੱਡ, ਅਤੇ ਜਾਂ ਮਤਾ ਮੁਕਤੀ ਦਾ ਰਸਤਾ ਛੱਡ, ਪਾਪ ਪਾਪ ਅੰਦਰ ਅੰਦਰ ਪਾਠ ਲਿਖਿਆ ਇੱਥੇ, ਅੰਦਰ ਪਾਠ ਗਲਤ, ਅਸਲ 'ਚ ਪਾਠ ਹੈਗਾ ਅਦਰ, ਐੜਾ ਦਾਦੇ ਦੇ ਪੈਰ 'ਚ ਰਾਰਾ, ਅਤੇ ਅਦਰ ਦਾ ਅਰਥ ਹੁੰਦਾ ਪਾਠ, ਪਾਪ ਅਦਰ ਨਾਸਨ ਕੋ ਬੱਜਰ ਪਾਕ ਪਾਕ ਸਾਸਨ ਕੋ, ਪਾਪ ਅਦਰ ਕਹੀਏ ਪਹਾੜ, ਪਾਪ ਪਾਪਾਂ ਰੂਪ ਪਹਾੜ ਦੇ, ਨਾਸਨ ਕੋ ਕਹੀਏ ਨਾਸ ਕਰਨ ਨੂੰ ਜਾਂ ਨਾਸ ਕਰਨ ਵਾਸਤੇ, ਬੱਜਰ ਪਾਕ ਸਾਸਨ ਕੋ ਜੇ ਕਹਿੰਦੇ ਜੇ ਜੇ ਨਹੀਂ ਭਾੜ ਜਾਓ, ਪਾਪ ਅਦਰ ਨਾਸਨ ਕੋ ਪਾਪਾਂ ਰੂਪ ਭਾੜ ਦੇ ਨਾਸ ਕਰਨ ਨੂੰ ਕਹਿੰਦੇ ਬੱਜਰ,
ਵਜਰ ਭਾਵ ਵਜਰ ਜਿਹੜਾ ਸ਼ਸਤਰ ਆ ਉਹ ਕੀ ਆ, ਪਾਕ ਸ਼ਾਸਨ ਕਹੀਏ ਇੰਦਰ, ਪਾਕ ਸ਼ਾਸਨ ਆ ਇੰਦਰ ਦਾ। ਇੰਦਰ ਦੇ ਵਜਰ ਸ਼ਸਤਰ ਸਮਾਨ ਹੈ। ਕੀ ਪਾਪਾਂ ਰੂਪ ਭਾੜ ਨੂੰ ਨਾਸ ਕਰਨ ਨੂੰ ਕਹਿੰਦੇ ਜੋ ਵਜਰ ਵਜਰ ਸ਼ਸਤਰ ਦੇ ਇੰਦਰ ਪਾਕ ਸ਼ਾਸਨ ਕਹੀਏ ਇੰਦਰ ਦੇ ਵਜਰ ਸ਼ਸਤਰ ਸਮਾਨ ਹੈ। ਦਾਹਿਕ ਦੁੱਖ ਘਾਸਨ ਖੋ ਅਤੇ ਜੋ ਕਹਿੰਦੇ ਵੀ ਫਿਰ ਦੁੱਖ ਕਹੀਏ ਗੁਨਾਹ ਗਨਾਹਾਂ ਰੂਪ ਜਿਹੜੀ ਘਾਸਨ ਕੋ ਕਹੀਏ ਘਾਹ ਨੂੰ ਗਨਾਹਾਂ ਰੂਪ ਘਾਹ ਨੂੰ ਘਾਹ ਫੂਸ ਨੂੰ ਦਾਹੇ ਕਹੀਏ ਸਾੜਨ ਵਾਲਾ ਦਾਹੇ ਨਾਮ ਸਾੜਨ ਦਾ ਸਾੜਦਾ ਭਾਵ ਜੇ ਦੋਸ਼ਾਂ ਰੂਪ ਗਨਾਹਾਂ ਰੂਪ ਘਾਹ ਨੂੰ ਦਾਹੇ ਕਹੀਏ ਸਾੜਦਾ ਆ। ਮੋਖ ਸਿੱਖੀ ਸਾਜਰੇ ਉਹ ਕੀ ਆ ਮੁਗਤੀ, ਮੁਗਤੀ ਰੋਗ ਜਿਹੜੀ ਸਿੱਖੀ ਆ ਗਿਆ ਉਹਨੂੰ ਤੂੰ ਸਾਜ ਕਹੀਏ ਸਜਾ ਲੈ ਬਜਾ ਲੇ ਰੇ ਕਹੀਏ ਹੇ ਮਨਾ ਮਨਾ ਇੰਦਰੀਆਂ ਦੇ ਭੋਗ ਸਾਰੇ ਦੁੱਖ ਦੇਣ ਵਾਲੇ ਆ ਉਹਨਾਂ ਨੂੰ ਛੱਡ ਕੇ ਮੁਕਤੀ ਦਾ ਰਸਾ ਫੜ, ਮੁਕਤੀ ਦਾ ਰਸਤਾ ਫੜ ਜੋ ਪਾਪਾ ਰੂਪ ਪਹਾੜਾਂ ਨੂੰ ਨਾਸ ਕਰਨ ਨੂੰ ਇੰਦਰ ਦੇ ਵਜਰ ਸ਼ਸਤਰ ਸਮਾਨ ਆ ਅਤੇ ਦੋਸ਼ਾਂ ਰੂਪ ਗੁਨਾਹ ਰੂਪ ਘਾਹ ਨੂੰ ਜੋ ਸਾੜਦਾ ਸਾੜਨ ਵਾਲਾ ਹੈ ਸਾੜਨ ਦੇ ਸਮਾਨ ਆ ਉਹ ਕੀ ਆ ਮੁਕਤੀ, ਮੁਕਤੀ ਰੂਪ ਸਿੱਖੀ ਜਿਹੜੀ ਆ ਗਿਆ ਉਹਨੂੰ ਸਜਾ ਲਾ ਬਜਾ ਲਾ ਬਾਲ ਲਾ। ਹੂ ਜੋ ਸਾਂਤ ਭਾਵ ਵਿੱਚ ਪ੍ਰਾਪਤ ਕਦਾ ਬਨੀਚ, ਨੀਚ ਦਾ ਅਰਥ ਚੁੱਕਣਾ ਇੱਥੋਂ ਬੇਸ਼ਰਮ, ਨੀਚ ਦਾ ਅਰਥ ਵੀ ਹੁੰਦਾ ਵਾ ਨੀਚ ਮਾੜਾ ਬਹੁਤ ਘਟੀਆ। ਹੂ ਜੋ ਸਾਂਤ ਭਾਵ ਵਿੱਚ ਤੂੰ ਹੋ ਜਾ ਸ਼ਾਂਤੀ ਨੂੰ, ਤੂੰ ਹੋ ਜਾ ਸ਼ਾਂਤ ਭਾਵ ਬੀਜ ਕਹੀਏ ਸੰਸਾਰ ਦੇ ਵਿੱਚ ਪ੍ਰਾਪਤ, ਤੂੰ ਸ਼ਾਂਤ ਸ਼ਾਂਤੀ ਨੂੰ ਪ੍ਰਾਪਤ ਹੋ ਜਾ ਸੰਸਾਰ ਵਿੱਚ। ਕਦਾ ਕਦੇ ਤਾਂ ਇਹ ਨੀਚਾ ਤੂੰ ਕਦੇ ਤਾਂ ਸ਼ਾਂਤੀ ਨੂੰ ਪ੍ਰਾਪਤ ਹੋ ਜਾ ਸੰਸਾਰ ਵਿੱਚ ਰਹਿੰਦਿਆਂ, ਆਪਣੀ ਕਲੋਲ ਲੋਲ ਗਤ ਤੇ ਨਾ ਲੱਜ ਰੇ। ਰੇ ਦਾ ਅਰਥ ਹੇ ਮਨਾ, ਆਪਣੀ ਜਿਹੜੀ ਕਲੋਲ ਆ ਕਲੋਲ ਕੋਈ ਖੇਡਾਂ ਆ ਵਿਕਾਰਾਂ ਦੀ ਮੌਜ ਆ ਅਤੇ ਲੋਲ ਕੋਈ ਚੰਚਲ ਜਿਹੜੀ ਗਤ ਗਤੀ ਆ ਉਹਨਾਂ ਤੋਂ ਕਦੇ ਤਾਂ ਤੂੰ ਜਿਹੜੀ ਆ ਲੱਜ ਸ਼ਰਮ ਕਰ, ਉਹਨਾਂ ਤੋਂ ਕਿਉਂ ਨਹੀਂ ਤੂੰ ਲੱਜਿਆ ਕਰਦਾ। ਹੇ ਬਸ਼ਰਮ ਨੀਚ ਕਦੇ ਤਾਂ ਆਪਣੀ ਚੰਚਲ ਗਤੀ ਵਾਲੇ ਜਿਹੜੇ ਕਲੋਲਾਂ ਤੋਂ ਹਟ ਕੇ ਸ਼ਾਂਤੀ ਭਾਵ ਨੂੰ ਵਿੱਚ ਪ੍ਰਾਪਤ ਹੋ ਜਾ, ਤੂੰ ਕਿਉਂ ਅੱਤ ਚੁੱਕੀ ਹੋਈ ਹੈ। ਠੀਕ ਹੈ ਜੀ, ਹੋ ਜਾ ਸ਼ਾਂਤ ਭਾਵ ਵਿੱਚ। ਕਹਿੰਦੇ ਆ ਵੀ ਸ਼ਾਂਤ ਹੋ ਜਾ ਸੰਸਾਰ ਵਿੱਚ, ਸ਼ਾਂਤੀ ਨੂੰ ਪ੍ਰਾਪਤ ਹੋ ਜਾ ਕਦੇ ਤਾਂ ਹੀ ਨੀਚਾ ਮਨਾ, ਆਪਣੀ ਕਲੋਲ ਜਿਹੜੀਆਂ ਆਪਣੀਆਂ ਕਲੋਲਾਂ ਖੇਡਾਂ ਅਤੇ ਲੋਲ ਚੰਚਲਤਾਈਆਂ ਉਹਦੀ ਜਿਹੜੀ ਚੰਚਲਤਾ ਗਤ ਕਹੀ ਚਾਲ ਆ ਉਹ ਗਤ ਚਾਲ ਨੂੰ ਕਹੀਏ ਗਤ ਕਹੀਏ ਨਾਸ ਕਰ, ਅਤੇ ਨਾ ਲੱਜ ਰੇ ਨਾ ਬਾਠ ਹਟ ਕਰਨਾ, ਅਤੇ ਉਸ ਤੋਂ ਤੂੰ ਨਾ ਹੀ ਲੱਜ ਕਰ ਲੱਜਿਆ ਕਰ ਸ਼ਰਮ ਕਰ, ਚੰਗੇ ਕੰਮ ਤੋਂ ਕਦੀ ਸ਼ਰਮ ਨਹੀਂ ਕਰੀਦੀ। ਠੀਕ ਹੈ ਨਾ, ਇੱਧਰੋਂ ਲੱਜ ਕਰ ਸ਼ਰਮ ਨਾ ਕਰ, ਆਪਣੀ ਜਿਹੜੀ ਖੇਡਾਂ ਨਾ ਵਿਕਾਰਾਂ ਦੀਆਂ ਮੌਜਾਂ ਜਿਹੀਆਂ ਚੰਚਲਾਂ ਚੰਚਲਤਾਈਆਂ ਜਿਹੀਆਂ ਇਹ ਜਿਹੜੀ ਤੇਰੀ ਗਤ ਕਹੀ ਭੈੜੀ ਚਾਲ ਹੈ ਇਹਤੋਂ ਨਾ ਤੂੰ ਇਹਤੋਂ ਗਤ ਕਹੀ ਨੂੰ ਨਾਸ ਕਰ, ਅਤੇ ਤੂੰ ਜਿਹੜਾ ਨਾ ਹੀ ਲੱਜ ਕੇ ਲੱਜਿਆ ਕਰ ਇਹਨਾਂ ਕੰਮਾਂ ਤੋਂ, ਭਾਵੇਂ ਚੰਗੇ ਕੰਮ ਤੋਂ ਲੱਜਿਆ ਨਹੀਂ ਕਰਦੀ ਇਹਦੇ ਵਿੱਚ, ਤਾਂ ਸਗੋਂ ਸੌਖ ਆ ਚੰਗੇ ਕੰਮ ਕਰਨੇ ਚਾਹੀਦੇ ਆ ਮਾੜੇ ਕੰਮ ਨਹੀਂ ਕਰਨੇ ਚਾਹੀਦੇ, ਅਤੇ ਜਿਹੜਾ ਲੱਜ ਪਾਠ ਇਕੱਠਾ ਵੀ ਇਹਨਾਂ ਨੇ ਨਸਿਹਾਰੀ ਪਾ ਲੈਣੀ, ਜਦੋਂ ਪਹਿਲਾਂ ਅਰਥ ਕਰਨਾ ਨੰਨਾ ਮੁਕਤਾ ਰੱਖਣਾ ਫਿਰ ਨੰਨੇ ਨੂੰ ਸਿਹਾਰੀ ਪਾ ਕੇ ਬਾਂਡਣਾ ਪਾਠ ਇਕੱਠਾ ਕਰਕੇ ਨਲੱਜ ਹੈਂ ਅਤੇ ਨਲੱਜ ਰਹੇ ਨਲੱਜ ਲੱਜਿਆ ਤੋਂ ਰਹਿ ਭਾਵ ਸ਼ਰਮ ਤੋਂ ਰਹਿਤ ਅਤੇ ਨੀਚਾ ਬੇਸ਼ਰਮ ਕਦਾ ਵੀ ਕਹੀ ਕਦੇ ਤਾਂ ਤੂੰ ਜਿਹੜੀ ਆ ਉਹ ਕਦੇ ਤਾਂ ਤੂੰ ਸੰਸਾਰ ਵਿੱਚ ਸ਼ਾਂਤੀ ਨੂੰ ਪ੍ਰਾਪਤ ਹੋ ਜਾ। ਆਪਣੀਆਂ ਤੂੰ ਕਲੋਲਾਂ ਹੀ ਕਰਦਾ ਰਹਿੰਦਾ, ਚੰਚਲਤਾ ਹੀ ਕਰਦਾ ਰਹਿੰਦਾ, ਇਹ ਜੀ ਤੇਰੀ ਚਾਲ ਆ, ਇਹਨੂੰ ਛੱਡ ਕੇ ਕਦੇ ਤਾਂ ਸ਼ਾਂਤੀ ਨੂੰ ਪ੍ਰਾਪਤ ਹੋ ਜਾ। ਖਿੰਨ ਭੰਗ ਭਾਵ ਰਾਗ ਖਿੰਨ ਭਾਵ ਖਿੰਨ ਭੰਗ ਭਾਵ ਰਾਗ ਤਾਕੋ ਮਨ ਕਰੋ ਤਾਕੋ ਮਨ ਕਰੋ ਤਿਆਗ ਤਾਕੋ ਪਾਠ ਨਹੀਂ ਕਹਿਣਾ ਤਾਕੋ ਕਹਿਣਾ ਹੌਲੀ ਹੌਲੀ। ਅਤੇ ਫਿਰ ਕਹਿੰਦੇ ਇਹ ਮਨਾ ਜੋ ਇੱਕ ਖਿੰਨ ਵਿੱਚ ਨਾਸ ਹੋ ਜਾਣ ਵਾਲੇ ਭਾਵ ਕਹੀਏ ਸੰਸਾਰ ਦੇ ਜਿਹੜੇ ਪਦਾਰਥ ਆ ਅਤੇ ਉਹਨਾਂ ਪਦਾਰਥਾਂ ਦੇ ਤੂੰ ਰਾਗ ਕਹੀਏ ਮੋਹ ਆ, ਮੋਹ ਵਿੱਚ ਫਸਿਆ ਹੋਇਆ, ਅਤੇ ਉਸ ਮੋਹ ਨੂੰ ਤਾਗ ਕਹੀਏ ਉਸ ਨੂੰ ਮਨ ਮਨਾ ਤਿਆਗ ਕਰੋ ਤਿਆਗ ਤਿਆਗ ਹਰ ਮੋਹ ਕੋ ਵੈਰਾਗ ਸਹਿਕਾਰੀ ਜੋ ਮੁਕਤੀ ਦਾ ਸਹਿਕਾਰੀ ਹੈ ਸਹਾਇਕ ਹੋ ਕੇ ਵੈਰਾਗ ਆ ਤਾਸ ਭਜ ਰੇ ਤਾਸ ਕਹੀਏ ਉਸ ਦਾ ਭਜਨ ਕਰ ਰੇ ਕਹੀਏ ਹੇ ਮਨਾ ਪਾ ਉਸ ਨੂੰ ਤੂੰ ਧਾਰਨ ਕਰ। ਠੀਕ ਆ ਇਹਦੇ ਵਿੱਚ ਤੇਰਾ ਭਲਾ ਆ ਖਿੰਨ ਭੰਗ ਖਿੰਨ ਭੰਗਰ ਆ ਨਾ ਜੋ ਖਿੰਨ ਵਿੱਚ ਨਾਸ ਹੋ ਜਾਣ ਵਾਲੇ ਪਵਕੇ ਸੰਸਾਰ ਦੇ ਪਦਾਰਥ ਆ ਉਹਨਾਂ ਦਾ ਜਿਹੜਾ ਰਾਗ ਤੂੰ ਮੋਹ ਕਰਦਾ ਤਾਂ ਕੋ ਕਹੀਏ ਉਸ ਨੂੰ ਮਨ ਵੇ ਮਨਾ ਕਰ ਕੀ ਤਿਆਗ ਮਤਲਬ ਤਿਆਗ ਕਰ। ਅਤੇ ਜੋ ਮੋਖ ਕੋ ਵੈਰਾਗ ਮੁਕਤੀ ਦਾ ਜੋ ਵੈਰਾਗ ਸਹਿਕਾਰੀ ਹੈ ਸਹਾਇਤਾ ਕਰਨ ਵਾਲਾ ਭਾਵ ਵੈਰਾਗ ਜ਼ਰੂਰੀ ਮੁਕਤੀ ਜੇ ਲੈਣੀ ਹੈ ਤਾਂ ਉਸ ਵੈਰਾਗ ਨੂੰ ਤੂੰ ਭਾਜ ਕਹੀਏ ਭਜਨ ਕਰ ਉਸ ਵੈਰਾਗ ਦਾ ਭਾਵ ਵੈਰਾਗ ਨੂੰ ਚੇਤੇ ਕਰ ਵੈਰਾਗ ਵਿੱਚ ਰਹਿ ਅਤੇ ਵੈਰਾਗ ਹੀ ਭਾਵ ਭਾਜ ਕਹੀਏ ਤਾਰਨ ਕਰ ਲਾ। ਵੈਰਾਗ ਕਰੇਗਾ ਅਤੇ ਫਿਰ ਹੀ ਪਰਮਾਤਮਾ ਦੀ ਪ੍ਰਾਪਤੀ ਕਰ ਸਕਦਾ ਕਿਉਂਕਿ ਜਿਹੜਾ ਰਾਗ ਆ ਇਸ ਨੇ ਤਾਂ ਜੀਵਨ ਸੰਸਾਰ ਵਿੱਚ ਬੰਨਿਆ ਹੋਇਆ ਮੋਹ ਨੇ। ਜਿੰਨਾ ਚਿਰ ਰਾਗ ਹਟ ਕੇ ਵੈਰਾਗ ਨਾ ਹੋਵੇ ਉਹਨਾਂ ਚਿਰ ਮੁਕਤੀ ਦੀ ਪ੍ਰਾਪਤੀ ਨਹੀਂ ਹੋ ਸਕਦੀ। ਅਤੇ ਵੈਰਾਗ ਪ੍ਰਾਪਤੀ ਲਈ ਸਭ ਤੋਂ ਵੱਡੀ ਗੱਲ ਹੈ ਭੋਗਾਂ ਤੋਂ ਉਪਰਾਮ ਹੋ ਜਾਣਾ, ਮੂੰਹ ਮੋੜ ਲੈਣਾ ਵੀ ਮੇਰੇ ਵਾਸਤੇ ਸਹੀ ਨਹੀਂ ਹੈ। ਜਿੰਨਾ ਚਿਰ ਭੋਗਾਂ ਵੱਲੋਂ ਉਦਾਸੀ ਪ੍ਰਾਪਤਾ ਨਾ ਹੋਵੇ ਉਨਾ ਚਿਰ ਵਿਰਾਗ ਕਿਵੇਂ ਹੋ ਸਕਦਾ ਬੰਦੇ ਨੂੰ? ਜਦੋਂ ਅਸੀਂ ਫਸੇ ਹਾਂ ਆਹ ਵੀ ਮਿਲ ਜੇ ਆਹ ਵੀ ਮਿਲ ਜੇ ਉਦੋਂ ਕਿੱਥੋਂ ਵਿਰਾਗ ਸਾਨੂੰ ਹੋਣਾ? ਅਤੇ ਵੈਸੇ ਵੀ ਜਦੋਂ ਬੰਦਾ ਖੁਸ਼ ਹੁੰਦਾ ਪਦਾਰਥਾਂ ਵਿੱਚ ਮਸਤ ਹੁੰਦਾ ਉਦੋਂ ਵਿਰਾਗ ਤਾਂ ਕਦੀ ਹੁੰਦਾ ਹੀ ਨਹੀਂ, ਜਦੋਂ ਧੱਕਾ ਲੱਗਦਾ ਉਦੋਂ ਹੀ ਇਹਨੂੰ ਉਭਰਾਮਦਾ ਹੁੰਦੀ। ਇਸ ਲਈ ਕਿਹਾ ਵੀ ਹੇ ਮਨਾ ਤੂੰ ਪਹਿਲਾਂ ਇਹ ਸੱਚ ਹੀ ਜਾਣ ਲਾ ਕਿ ਜਿੰਨੇ ਵੀ ਸੰਸਾਰਕ ਭੋਗ ਆ ਇਹਨਾਂ ਤੋਂ ਕਿਨਾਰਾ ਕਰ, ਇਹਨਾਂ ਤੋਂ ਪਿੱਛਾ ਛਡਾ, ਇਹ ਸਾਰੇ ਸਾਰੇ ਦਿਨ ਰੋਗ ਦੇਣ ਵਾਲੇ ਆ ਜਾਂ ਰੋਗ ਦਾ ਹੀ ਰੂਪ ਆ। ਇਸ ਲਈ ਜਿੰਨੀ ਵੀ ਛੇਤੀ ਹੋ ਸਕਦਾ ਇਹਨਾਂ ਭੋਗਾਂ ਤੋਂ ਜੋ ਪਾਪ ਪੈਦਾ ਹੋਏ ਆ ਉਹਨਾਂ ਨਾਲ ਬੁੱਧੀ ਮਲੀਨ ਹੋ ਗਈ ਹੈ। ਤੇਰੀ ਭਰੀਏ ਮਤ ਪਾਪਕ ਸੰਗ ਧੋਪੈ ਨਾਵੈ ਕਰੰਗ ਨਾਮ ਦਾ ਜਪਣ ਕਰ ਅਤੇ ਉਹਨਾਂ ਪਾਪਾਂ ਦੇ ਨਾਸ ਕਰਨ ਲਈ ਨਾਮ ਸਿਮਰਨ ਵਿੱਚ ਤੂੰ ਪ੍ਰੇਮ ਕਰ। ਪ੍ਰੇਮ ਭਗਤ ਪ੍ਰਾਪਤੀ ਲਈ ਸਭ ਤੋਂ ਪਹਿਲਾਂ ਸ਼ਾਂਤੀ ਭਾਵ ਹੋਣਾ ਚਾਹੀਦਾ, ਸ਼ਾਂਤ ਹੋਣਾ ਜ਼ਰੂਰੀ ਹੈ। ਬਾਕੀ ਉਹ ਵੀ ਸ਼ਾਂਤੀ ਜਿਹੜੀ ਆ ਅਤੇ ਪਰਮਾਤਮਾ ਦੇ ਨਾਮ ਨਾਲ ਹੀ ਪ੍ਰਾਪਤੀ ਹੁੰਦੀ ਅਸਲ ਵਿੱਚ, ਤਾਂ ਚਲੋ ਗ੍ਰੰਥਾਂ ਦੀ ਆਪਣੀ ਮੱਤ ਹੈ ਕਿਉਂਕਿ ਜੇ ਸ਼ਾਂਤੀ ਆ ਗਈ ਫਿਰ ਨਾਮ ਦੀ ਕੀ ਜ਼ਰੂਰਤ ਹੈ? ਨਾਮ ਨਾਲ ਹੀ ਸ਼ਾਂਤੀ ਆਉਣੀ। ਸ਼ਾਂਤੀ ਪ੍ਰਾਪਤੀ ਵਾਸਤੇ ਆਪਣੀ ਚੰਚਲਤਾ ਦੀ ਜਿਹੜੀ ਗਤੀ ਦਾ ਉਹਦਾ ਤਿਆਗ ਕਰ, ਜਿਹੜਾ ਮਨ ਚੰਚਲਤਾ ਹੀ ਉਹਨੂੰ ਬਾਣੀ ਪੜ੍ਹ ਪੜ੍ਹ ਕੇ ਚੰਚਲਤਾ ਹੀ ਖਤਮ ਕਰ ਅਤੇ ਸ਼ਾਂਤੀ ਆਪੇ ਆ ਜਾਏਗੀ। ਅਤੇ ਜਦੋਂ ਸ਼ਾਂਤੀ ਆ ਜਾਏਗੀ ਅਤੇ ਫਿਰ ਗੁਰੂ ਦੀ ਕਿਰਪਾ ਨਾਲ ਮਨ ਚੰਚਲ ਨਹੀਂ ਹੋਊਗਾ, ਪਦਾਰਥਾਂ ਨੂੰ ਵੇਖ ਕੇ ਤਾਂ ਆਪੇ ਵਿਰਾਗ ਹੋ ਜਾਊਗਾ ਅਤੇ ਵਿਰਾਗ ਹੀ ਮੁਕਤੀ ਦਾ ਸਹਾਇਕ ਹੈ। ਜਿੱਥੇ ਵਿਰਾਗ ਹੈ ਉੱਥੇ ਮੁਕਤੀ ਦਾ ਵਾਸਾ ਅਵਸ਼ ਪ੍ਰਾਪਤ ਹੁੰਦਾ ਹੈ। ਸੋ ਵਿਰਾਗ ਨੂੰ ਧਾਰਨ ਕਰਨ ਵਾਸਤੇ ਭਰਤ ਜੀ ਨੇ ਉਪਦੇਸ਼ ਕੀਤਾ ਹੈ ਵੀ ਇਹ ਗ੍ਰੰਥ ਵਿਰਾਗ ਦਾ ਹੀ ਵਿਰਾਗ ਸ਼ਤਕ ਦਾ ਨਾਮ ਹੈ। ਸੋ ਆਪਾਂ ਅਜੇ ਇੱਥੇ ਸਮਾਪਤੀ ਕਰੀਏ, ਕਾਫੀ ਸਮਾਂ ਹੋ ਗਿਆ ਕਿਉਂਕਿ ਮਹਾਤੜ ਨੂੰ ਮਾੜੀ ਚੰਗੀ ਸਮਝ ਆ ਜਾਂਦੀ ਹੈ, ਜੇ ਕੋਈ ਸੁਣੇਗਾ ਤਾਂ ਉਹਨੂੰ ਸਮਝ ਛੇਤੀ ਨਹੀਂ ਆਊਗੀ ਕਿਉਂਕਿ ਕਈ ਅੱਖਰ ਬੜੇ ਉਹ ਬਲੇਵਾਂ ਜਾਂ ਮਾਰ ਦਿੰਦੇ। ਸੋ ਇਸ ਕਰਕੇ ਥੋੜ੍ਹਾ ਹੌਲੀ ਹੌਲੀ ਪੜ੍ਹਨ ਕਰਕੇ ਸਮਾਂ ਲੱਗ ਜਾਂਦਾ। ਭੁੱਲਾਂ ਚੁੱਕਾਂ ਦੀ ਖਿਮਾ ਜੀ ਵਿਚਾਰਾਂ ਦੀ ਸਮਾਪਤੀ। ਖਿੰਨ ਭੰਗ ਭਾਵ ਰਾਗ ਤਾ ਕੋ ਮਨ ਕਰੋ ਤਿਆਗ, ਮੋਹ ਕੋ ਵੈਰਾਗ ਸਹਿਕਾਰੀ ਤਾਸ ਭਜ ਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।